ਸਤੋ ਗੁਣੀ, ਜੋ ਬਿਲਕੁਲ ਗੁਣਾ ਨਾਲ ਭਰਿਆ ਜਾਂਦਾ ਹੈ। ਫਿਰ ਇੱਕ ਹੁੰਦਾ ਤਿੰਨੇ ਹੀ ਗੁਣ ਮਹਾਰਾਜ ਦੇ ਵਿੱਚ ਨੇ। ਗੁਰਦੇਵ ਕਹਿੰਦੇ ਨੇ ਰਜ ਗੁਣ ਸਤ ਗੁਣ ਤਮ ਗੁਣ ਕਹੀ ਹੈ। ਠੀਕ ਹੈ, ਰਜੋ ਗੁਣ ਹੈ, ਸਤੋ ਗੁਣ ਹੈ, ਤਮੋ ਗੁਣ ਹੈ, ਇਹ ਗੁਣ ਨੇ ਕਹੀ ਹੈ। ਪਰ ਗੁਰਦੇਵ ਕਹਿੰਦੇ ਨੇ ਇਹ ਤੇਰੀ ਸਭ ਮਾਇਆ, ਇਹ ਤੇ ਤੇਰੀ ਮਾਇਆ ਹੈ ਪਰਮਾਤਮਾ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਜਦੋਂ ਤੱਕ ਉਹ ਚੌਥਾ ਪਦ ਨਹੀਂ, ਉਦੋਂ ਤੱਕ ਮੁਕਤੀ ਨਹੀਂ ਹੁੰਦੀ। ਸਤੋ ਗੁਣੀ ਦਾ ਅਰਥ ਕਬੀਰ ਵੀ ਦੱਸਦਾ ਕਿ ਮੈਂ ਪਿਛਲੇ ਜਨਮ ਦੇ ਵਿੱਚ ਸਤੋ ਗੁਣੀ, ਮੈਂ ਤਾਮਸੀ ਨਹੀਂ ਸਾਂ, ਮੈਂ ਰਾਜਸੀ ਨਹੀਂ ਸਾਂ, ਮੈਂ ਸਤੋ ਗੁਣੀ ਸਾਂ, ਪਰ ਪਰਮਾਤਮਾ ਮੈਨੂੰ ਮੁਕਤੀ ਨਹੀਂ ਮਿਲ ਸਕੀ। ਜੋ ਬਾਣੀ ਜੀ ਦੱਸਦਾ, ਕਬੀਰ ਜੀ ਕੀ ਕਹਿੰਦੇ ਨੇ, ਕਬੀਰ ਕਹਿੰਦੇ ਨੇ ਕਿ ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ। ਪਹਿਲਾਂ ਵੀ ਤੇ ਭਗਤੀ ਕੀਤੀ, ਬੜੇ ਗੁਣ ਧਾਰਨ ਕੀਤੇ, ਪਰ ਮੁਕਤੀ ਕਿਉਂ ਨਹੀਂ ਮਿਲੀ? ਕਹਿੰਦੇ ਨੇ ਕਿਉਂਕਿ ਸਤੋ ਗੁਣ ਤੇ ਸੀ, ਪਰ ਚੌਥਾ ਪਦ ਨਹੀਂ ਸੀ, ਉਹ ਪਰਮ ਅਵਸਥਾ ਨਹੀਂ ਸੀ, ਜਿੱਥੇ ਜਾ ਕੇ ਵਾਸ਼ਨਾ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਤੇ ਫਿਰ ਕਹਿੰਦੇ ਨੇ ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ। ਐਤਕੀ ਬਖਸ਼ ਲਈ ਪਰਮਾਤਮਾ ਹੁਣ ਅੱਗੇ ਜਨਮ ਲੈਣ ਦੀ ਸਮਰੱਥਾ ਨਹੀਂ, ਹੁਣ ਅੱਗੇ ਜਨਮ ਨਾ ਦਵੀ, ਇਸੇ ਜਨਮ ਦੇ ਵਿੱਚ ਜਨਮ ਮਰਨ ਦੀ ਖੇਡ ਨੂੰ ਖਤਮ ਕਰੀ। ਤੇ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਸਿੱਖਾਂ ਨੂੰ, ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਉਹਨਾਂ ਸਿੱਖਾਂ ਦੇ ਉੱਤੇ ਬਹੁਤ ਖੁਸ਼ ਹੁੰਦੇ ਸਨ ਗੁਰਦੇਵ, ਜਿਹੜੇ ਸਿੱਖ ਆ ਕੇ ਪਦਾਰਥ ਤੋਂ ਉੱਪਰ ਦੀ ਗੱਲ ਕਰਦੇ ਸਨ। ਕਹਿੰਦੇ ਸਨ ਗੁਰਦੇਵ ਸਾਨੂੰ ਬ੍ਰਹਮ ਦਾ ਗਿਆਨ ਬਖਸ਼ੋ, ਵਿਸ਼ਨ ਦਾ ਗਿਆਨ ਬਖਸ਼ੋ, ਸੰਸਾਰ ਦੇ ਪਦਾਰਥਾਂ ਨੂੰ ਮਿੱਥ ਜਨਾਣ ਦੀ ਕਿਰਪਾ ਕਰੋ। ਫਿਰ ਗੁਰਦੇਵ ਬੜੇ ਤਰੁੱਟਦੇ ਸਨ, ਅਸੀਂ ਤੇ ਇਸੇ ਕੰਮ ਵਾਸਤੇ ਆਏ, ਕਿਉਂਕਿ ਸੱਚ ਦੇ ਨਾਲ ਜੋੜਨ ਆਏ ਹਾਂ, ਅਸੀਂ ਸੰਸਾਰ ਨਾਲ ਜੋੜਨ ਨਹੀਂ ਆਏ। ਪਰ ਫਿਰ ਵੀ ਹਰ ਬਿਰਤੀ ਦਾ ਇਨਸਾਨ ਹੁੰਦਾ, ਜਿੱਥੇ ਇੱਕ ਖੜਾ ਉੱਥੇ ਦੂਜਾ ਨਹੀਂ ਖੜਾ ਹੋ ਸਕਦਾ, ਜਿੱਥੇ ਇੱਕ ਬ੍ਰਹਮ ਗਿਆਨੀ ਪਹੁੰਚ ਗਿਆ ਸਾਰਾ ਜਗਤ ਤੇ ਨਹੀਂ ਉੱਥੇ ਜਾ ਸਕਦਾ। ਇਸ ਕਰਕੇ ਫਿਰ ਗੁਰਦੇਵ ਹਰ ਤਰ੍ਹਾਂ ਦੀਆਂ ਮੰਗਾਂ, ਜਿਵੇਂ ਵੀ ਕੋਈ ਪਾਮਰ ਹੈ, ਵਿਸ਼ਈ ਹੈ, ਜਗਿਆਸੂ ਹੈ, ਗਿਆਨੀ ਹੈ, ਉਸੇ ਤਰ੍ਹਾਂ ਦਾ ਗਿਆਨ ਬਖਸ਼ੀ ਜਾ ਰਹੇ ਨੇ। ਪਰ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਪੂਰਨ ਖੁਸ਼ੀ ਉਹਦੇ ਵਿੱਚ ਉੱਤੇ ਹੁੰਦੀ ਹੈ, ਜਿਹਦੀਆਂ ਸਾਰੀਆਂ ਮੰਗਾਂ ਮਿਟ ਜਾਂਦੀਆਂ ਨੇ। ਸ੍ਰੀ ਕ੍ਰਿਸ਼ਨ ਗੀਤਾ ਦੇ ਵਿੱਚ ਅਰਜੁਨ ਨੂੰ ਵੀ ਕਹਿੰਦੇ ਨੇ, ਅਰਜੁਨ ਮੈਨੂੰ ਸੰਸਾਰ ਦੇ ਵਿੱਚ ਸਾਰੇ ਹੀ ਜੀਵ ਚੰਗੇ ਲੱਗਦੇ ਨੇ, ਮੈਂ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ, ਮੈਂ ਸਾਰਿਆਂ ਨੂੰ ਦਾਤਾ ਦੇਣਾ ਹਾਂ, ਬਖਸ਼ਦਾ ਹਾਂ, ਪਰ ਮੈਨੂੰ ਸਭ ਤੋਂ ਜ਼ਿਆਦਾ ਪ੍ਰੇਮ ਉਸ ਇਨਸਾਨ ਦੇ ਨਾਲ ਆਉਂਦਾ ਹੈ ਜੋ ਸਾਰੀਆਂ ਮੰਗਾਂ ਮਿਟਾ ਕੇ ਤੇ ਮੇਰੇ ਨਾਲ ਪਿਆਰ ਕਰਦਾ, ਉਹਦੇ ਉੱਤੇ ਮੇਰੀ ਬੜੀ ਖੁਸ਼ੀ ਹੁੰਦੀ ਹੈ। ਸਭ ਤੋਂ ਜ਼ਿਆਦਾ ਮੈਂ ਉਹਦੇ ਉੱਤੇ ਤਰੁੱਠ ਪੈਣਾ, ਫਿਰ ਉਸਨੂੰ ਮੈਂ ਅਕਾਲ ਦਾ ਬ੍ਰਹਮ ਦਾ ਗਿਆਨ ਬਖਸ਼ਣਾ। ਗੁਰਦੇਵ ਪਾਤਸ਼ਾਹ ਵੀ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਹਨੇ ਪ੍ਰੇਮ ਕੀਤਾ ਪਦਾਰਥਾਂ ਦਾ ਲੋਭ ਛੱਡ ਕੇ, ਮੰਗਾਂ ਛੱਡ ਕੇ, ਕਿ ਗੁਰਦੇਵ ਹੁਣ ਤੁਹਾਨੂੰ ਦੇਣ ਦਾ ਤੇ ਦਿਲ ਕਰਦਾ, ਤੁਹਾਡੇ ਕੋਲ ਕੁਛ ਮੰਗਾਂ ਐਸਾ ਨਹੀਂ, ਹੁਣ ਮੇਰੇ ਕੋਲ ਜੋ ਹੈ ਉਹ ਤੁਹਾਨੂੰ ਦੇਣ ਦਾ ਜ਼ਿਕਰ ਗੁਰਦੇਵ ਬਾਣੀ ਚ ਵੀ ਕਰਦੇ ਨੇ, ਅਸੀਂ ਰੋਜ਼ ਪੜ੍ਹਨੇ ਵੀ ਆ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤਨ ਵੀ ਸੌਂਪ, ਮਨ ਵੀ ਸੌਂਪ, ਧਨ ਵੀ ਸੌਂਪ, ਫਿਰ ਕੀ ਕਰ, ਹੁਕਮ ਮਨ, ਤੇ ਜੇ ਹੁਕਮ ਮੰਨ ਲਏਗਾ ਗੁਰਦੇਵ ਕਹਿੰਦੇ ਨੇ ਕੀ ਹੋਏਗਾ, ਹੁਕਮ ਮੰਨਿਆ ਪਾਈਐ, ਪਾ ਲਏਗਾ ਪਰਮਾਤਮਾ ਨੂੰ ਕਿਤਨਾ ਕੁ ਕੰਮ ਹੈ। ਪਰ ਅਸੀਂ ਤਨ ਵੀ ਸੌਂਪ ਦਿੰਦੇ ਹਾਂ, ਅਸੀਂ ਧਨ ਵੀ ਸੌਂਪ ਦਿੰਦੇ ਹਾਂ, ਪਰ ਆਪਣੇ ਮਨ ਦੀ ਜ਼ਿੰਦਗੀ ਨਹੀਂ ਸੌਂਪਦੇ, ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ, ਜੋ ਸਭ ਤੋਂ ਜ਼ਰੂਰੀ ਹੈ, ਜਿਹਦੇ ਉੱਤੇ ਧਨ ਵੀ ਆਸ਼ਰਿਤ ਹੈ, ਜਿਹਦੇ ਉੱਤੇ ਤਨ ਵੀ ਆਸ਼ਰਿਤ ਹੈ, ਉਹ ਜ਼ਿੰਦਗੀ ਸੌਂਪਣੀ ਔਖੀ ਹੈ। ਤਨ ਕਰਕੇ ਸੇਵਾ ਵੀ ਕੀਤੀ ਜਾਂਦੀ ਹੈ, ਕਰੀ ਵੀ ਜਾਂਦਾ ਜਗਤ, ਧਨ ਕਰਕੇ ਦਾਨ ਵੀ ਕੀਤਾ ਜਾਂਦਾ, ਸੇਵਾ ਕੀਤੀ ਜਾਂਦੀ ਹੈ, ਪਰ ਮਨ ਪੇਚਿਆ ਸਤਿਗੁਰ ਕੈ ਪਾਸ, ਇਸ ਸੇਵਕ ਕੇ ਕਾਰਜ ਰਾਸ, ਉਹਦਾ ਕੰਮ ਖਤਮ ਹੋ ਗਿਆ ਜਿਹਨੇ ਮਨ ਵੇਚਤਾ। ਇਹ ਇੱਕ ਔਖਾ ਸਬਜੈਕਟ ਹੈ, ਜਿੱਥੋਂ ਤੱਕ ਇਨਸਾਨ ਨਹੀਂ ਪਹੁੰਚਦਾ, ਬਸ ਤਨ ਤੱਕ ਹੀ ਰੁਕ ਜਾਂਦੇ ਨੇ ਜਾਂ ਧਨ ਤੱਕ ਹੀ ਰੁਕ ਜਾਂਦੇ ਨੇ। ਗੁਰਦੇਵ ਉਹਨਾਂ ਨੂੰ ਸਮਝਾਉਂਦੇ ਨੇ ਕਿ ਤਿੰਨ ਤਰ੍ਹਾਂ ਦੇ ਤਪ ਨੇ, ਜਿਹੋ ਜਿਹਾ ਤੁਸੀਂ ਕਰਨਾ ਚਾਹੁੰਦੇ ਉਹੋ ਜਿਹਾ ਕਰ ਲਵੋ। ਗੁਰਦੇਵ ਪਾਤਸ਼ਾਹ ਜੀ ਨੇ ਕੱਲ ਉਹਨਾਂ ਨੂੰ ਦੱਸਿਆ ਕਿ ਤਾਮਸੀ ਤਪ ਦੇ ਵਿੱਚ ਅਗਨ ਦੇ ਨਾਲ, ਪਾਣੀ ਦੇ ਨਾਲ, ਭੋਜਨ ਨੂੰ ਛੱਡ ਕੇ, ਭੁੱਖਿਆਂ ਰਹਿ ਕੇ ਤੇ ਵਰਤ ਰੱਖ ਕੇ, ਤੇ ਇਸ ਤਰ੍ਹਾਂ ਦਾ ਜੋ ਤਪ ਕੀਤਾ ਜਾਂਦਾ ਸੀ, ਉਸ ਤਪ ਦੇ ਨਾਲ ਤਪਾਇਆ ਜਾਂਦਾ ਸੀ ਸਰੀਰ ਨੂੰ ਤੇ ਮਨ ਦੀ ਸ਼ੁੱਧੀ ਕੀਤੀ ਜਾਂਦੀ ਸੀ। ਤੇ ਇਹਦਾ ਅਰਥ ਇਹ ਨਹੀਂ ਕਿ ਉਹ ਸਾਰੇ ਅਗਰ ਤਪ ਕੀਤੇ ਜਾਂਦੇ ਨੇ ਤੇ ਸ਼ੁੱਧੀ ਨਹੀਂ ਸੀ ਹੁੰਦੀ, ਅਸਰ ਪੈਂਦਾ ਸੀ ਮਨ ਦੇ, ਉਹਨਾਂ ਕੀਤੇ ਹੋਏ ਕਰਮਾਂ ਦਾ ਮਨ ਦੇ ਉੱਤੇ ਕੁਛ ਅਸਰ ਜ਼ਰੂਰ ਪੈਂਦਾ ਸੀ, ਤੇ ਨਹੀਂ ਸੀ ਨਹੀਂ ਪੈਂਦਾ, ਪੈਂਦਾ ਸੀ, ਰਿੱਧ ਸਿੱਧ ਵੀ ਆਉਂਦੀ ਸੀ। ਕਹਿ ਤੇ ਦੇਣਾ ਆਸਾਨ ਗੱਲ ਹੈ ਕਿ ਰਿੱਧ ਸਿੱਧ ਸੀ ਜੋਗੀਆਂ ਕੋਲ, ਹੈ ਕਿਸੇ ਕੋਲ ਰਿੱਧ ਸਿੱਧ ਅੱਜ, ਹੈ ਕੋਈ ਰਿੱਧੀਆਂ ਸਿੱਧੀਆਂ ਦਾ ਮਾਲਕ? ਰਿੱਧ ਸਿੱਧ ਕੋਈ ਐਵੇਂ ਹੀ ਆ ਜਾਂਦੀ ਹੈ, ਕੋਈ ਪਹੀਆਂ ਨੇ ਸੜਕ ਤੇ ਰਿੱਧੀਆਂ ਸਿੱਧੀਆਂ ਚੁੱਕ ਲੈਣੀਆਂ ਨੇ, मन वस आवे जप तप होवे किसी अवस्था ते पहुंचे बंदा तां रिद्ध सिद्धा मालक बनता है। रिद्ध सिद्ध नाम है की दासी, नाम दी दासियां ने, नाम अंदर होवे ते रिद्ध सिद्ध आएगी ना। भांडना बड़ा औखा है, मनना बड़ा भांडना बड़ा सौखा है, लेकिन मनोत करनी बहुत औखी होंगी है, क्योंकि मनन वास्ते झुकना पैंदा है, झुकना चाहता ही नहीं बंदा, फिर अवतारा नूं भी डेगण लग जांदा है, ए भी माड़ा है, ए भी माड़ा है। गुरुदेव पातशाह कहंदे ने नहीं, तीन तप ने, जिहड़ा करना चाहते हो तुहाडी इच्छा है, ते गुरुदेव दसदे ने जो श्रेष्ठ है, जो मध्यम है, जो उत्तम है, जो मध्यम है, ते जो अधम है। अधम सब तो थले तामसी तप उन्हां नूं कल दस्या गुरुदेव ने, अगे गुरुदेव पातशाह उन्हां नूं दसदे ने किस तप का की फल हुंदा है ते किवें करना है। बड़े प्यार दे नाल सरवण करिए।
सतनाम श्री वाहिगुरु जी चौपाई, जे युत काम से रिद सिद्ध पाव।
गुरुदेव पातशाह कहण लगे कि गुरु दे प्यारियो, अगर जेडे असी तुहानू तामसी तप दसे ने, पाव शरीर नू अगन दे विच ताणा, शरीर नू पानी दे विच तसीए देने, शरीर नू भुखा रखना, इस तरह दे जो तप करने, इस तरह दा तपस्या जो करनी, शरीर नू तपाणा, तपस तो पाव शरीर नू तपाणा, ओदे नाल होएगा कि गुरुदेव कहंदे ने इस कर्म दे नाल ए प्राप्ति होएगी कि जे कोई मंग रख के ए कर्म करेगा, कोई अंदर इच्छा रख के ए कर्म करेगा, ते उसनू की मिलेगा? रिद्ध सिद्ध। गुरुदेव कहंदे ने उहनू रिद्धियां सिद्धियां मिलदियां। ए तप करेगा, शरीर नू तपाएगा, मन नू रोकण दी विधि बनाएगा, फिर उसकी रिद्ध सिद्ध जिहड़ी है ओ कामना रख के पाव। अगर ये तप कामना रख के करेगा, इच्छा रख के करेगा, तो दी झोली दे विच रिद्ध सिद्ध आ जावेगी।
निकामी मन शुद्ध हो जावे।
ते जे कोई परमात्मा दी प्राप्ति वास्ते सारियां इच्छावां त्याग के ते ये तप करेगा, फिर हौली हौली ओदा मन शुद्ध होना शुरू हो जाएगा, ओदे मन दे उत्ते शुद्धि होनी शुरू हो जाएगी। गुरुदेव पातशाह भांड नहीं रहे ने किसी भी गल नूं, निंद नहीं रहे, जो सच है ओ दसदे ने कि ओ फिर कर्म दे नाल मन दी शुद्धि होनी शुरू हो जाएगी। बाबा फरीद जी भी बड़ा चिर पुट्ठा लटकते रहे, बड़े कर्म कीते, पर जदों गुरु मिले पूर्ण प्राप्ति पूर्ण रस उदों आया, आनंद दा खेड़ा उदों बनिया। गुरुदेव पातशाह कहंदे ने जो निह कामी होके सेवा करत होए निह कामी, तिसको होत प्राप्त स्वामी। सेवा ते कर रहे है पर अंदर इच्छा है, मंग है। गुरुदेव कहंदे ने परमात्मा नहीं मिल सकदा, बाकी सब कुछ मिल जाएगा। परमात्मा मिलन दा अर्थ की है? ऑलवेज सुखी हो जाना, सदा वास्ते सुखी, सदा वास्ते आनंद दे विच, सदा वास्ते रस दे विच आ जाना, उहनूं कहंदे ने इस जिंदगी दे विच परमात्मा प्रगट हो। होर परमात्मा दी डेफिनेशन की दित्ती गई है? महारस, महा आनंद, महा संतोख ते महा सच, जो परम सच है उसनूं परमात्मा का कहा गया। गुरुदेव कहंदे ने फिर उस जिंदगी दे विच जदों तक निह कामी नहीं होएगा, मन दे विच इच्छावां रहणगियां, उदों तक परमात्मा ते नहीं प्रगट होएगा। हां जिहड़ी इच्छा रख के कर्म कर रहा है, ते गुरुदेव कहंदे ने आख है मंगे है देह देह दात करे दातार, ओ दे देवेगा। पर ए गल कदी नहीं हो सकती कि जो चीज मिली ओहदे नाल परम सुखी हो जावांगे। हां चीज ते परमात्मा देगा भी, ते जो भी असीं मंगने आ ओह सानूं मिलदा भी है। जो अज साडी झोली दे विच है ये एवें नहीं मिल गया सानूं, कदी ना कदी किसी जन्म च असीं मंगिया परमात्मा तो ये चीजा चाहीदियां ने, फिर साडी प्रालब्ध अगे हुंदी है, प्रालब्ध दे अनुसार इस चीजा साडी झोली च पै जांदी। पर समां पा के जदों इंसान नूं ज्ञान आउंदा है, फिर मनुख दीआं मंगा मिटदीआं ने, ते मंगा दे मिटदे मिटदे मंगा मिटदे सार ही परमात्मा प्रगट हो जांदा है, क्योंकि मंगा जिहड़ियां ने उस संसार दीआं ने, निरंकार दी ते कोई मंग ही नहीं। निरंकार संसार दीआं कहिंदे ने मंगा जिहड़ियां इच्छावां ने ओह अभिप्सा बन जांदियां ने, सारियां मंगा रल के इक मंग बन जांदी है। ओह मंग की है? कि परमात्मा अगर रुख ही मिल जावे तां फिर फल छां पत्ते सारा कुछ अपने आप मिल जाएगा, ते रुख मिल जावे। लेकिन परमात्मा नूं कोई नहीं मंगदा, परमात्मा दे कोलों संसार मंगदा, परमात्मा नूं कोई नहीं मंगदा। गुरदेव कहिंदे ने अगर निह कामी होके कोई तप करे ते फिर ओहदे मन दी शुद्धि होण लग पैंदी है।
बहरू इस तप का अहंकार।
गुरदेव पातशाह कहण लगे फिर एक होर खामी है इस तप दे विच, तामसी तप च, क्योंकि इस तप दे विच शरीर नूं बड़ा तपाया जांदा है, ते जितना शरीर तपाया जांदा है उतना फिर मन दे उत्ते अहंकार, सूक्ष्म अहंकार चढ़ना शुरू हो जांदा है। कि मैं इतना तप किया, मैं बड़ा वड्डा तपस्वी। इस गल नूं गुरबाणी च वी गुरदेव कहिंदे ने, अनक तपस्या करे अहंकार, नरक सुरग फिर अवतार। बड़ी तपस्या कीती, बड़े तसीए चले शरीर ते, गुरुदेव कहिंदे ने प्राप्ति की हुई, करे अहंकार ते हंकार मन दे उत्ते वधदा गया। शरीर ते धर्म दे कर्म, धर्म दी तपस्या चलदी गई ते मन अहंकारी हुंदिया गया। गुरुदेव कहिंदे ने नरक सुरग फिर अवतार, दुख ते सुख दा अवतार मिलदा रहा। गुरुदेव कहिंदे ने कि परमात्मा दी जो बख्शिश ओ दया है, ओ निकामी होके है। इस तामसी तप दे विच भाव शरीर नूं तपाई जाना, इहदे नाल मन भी छेती शुद्ध नहीं हुंदा, ते दूसरा मन हंकारी बहुत हो जांदा। क्यों? क्योंकि बाहरले कर्म बड़े ज्यादा हो जांदे ने। असी बाहरों देख के ते धर्म दा फैसला करने आ, कितना कोई तपस्वी है बाहरों देखा जांदा है, बाहरों कितनी की तपस्या है, क्योंकि असी बाहर मुखी हां। अंदर अंतरमुखी हुंदा संत, जो बिना जपदे हुए देख लैंदा कि जपस्वी है, तपस्वी है, जप करदा है। वो अंदर दी दुनिया दा ज्ञान हुंदा है। अगर अंदर ज्ञान होवे ते तां ही पता लग सकदा है। एक उदासीन संत होए ने, वो पटियाले दे कोल सन, बाबा बीरम दास। वो उदासीन संत दे कोल एक वारी एक गुरसिख आया ते आके बेनती कीती, ते उन्होंने कहा कि तुसी अमृतसर साहिब फलानी फलानी जगह ते एक महापुरुष ने, उन्हां दे कोल चले जावो। वो पटियाले सन, उन्हां दे कहण ते उत्थे चला गए। उत्थे चले गए ओ गुरसिख प्यारे, ते ओ जाण दे उत्ते उन्होंने कहा कि सानू बाबा बीरम दास ने भेजा। कहिंदे ने रोड़ी पई है, कुटन लग जावो, सानू उन्हां दा सुनेहा मिल गया। उस समय दे विच ना टेलीफोन सन, ना कुछ सन। कहिंदे ने कि ओ गुरमुख पुछन, गुरमुखां नूं कहण लगे ओ महापुरश कि असीं कदी बीरम दास जी नूं मिले ते नहीं, लेकिन साडी गल्लबात हो गई है, शरीरां करके नहीं मिले, ना अमृतसर वाले संत ना पटियाले वाले, लेकिन कहिंदे ने सुनेहा सानू पहुंच गया। सुनेहा कित्थों पहुंच गया? अंदर दी दुनिया है। जेड़े अंदर गए ने अंदर दी दुनिया नूं वरत सकदे ने, जिन्हां नूं कोई अंदर दा ज्ञान नहीं, अंदर दी दुनिया तक पहुंचे नहीं, ओह वरतणगे कित्थों? ओह ते बाहर दा ही तप देखणगे ना, कितना नितनेम है, की चल रहा है। जो अंदर दी दुनिया च चले जांदे ने, गुरुदेव कहिंदे ने गुरमुख रोम रोम हर ध्यान, फिर गुरमुख ते रोम रोम हर ध्यानदा है। गुरुदेव पातशाह गुरु नानक साहिब मरदाने नूं नाल लै के गुरमुख प्यारे दे कोल गए। ओह सुत्ता पिया है, कहिंदे ने कि ओह थोड़ा थोड़ा हिल रहा सी। मरदाना कहण लगे, गुरुदेव पातशाह तुसीं जिथे भी जांदे हो, वड्डे वड्डे रहबर पीर तुहाडे चरणां च डिग पैंदे ने, इहो जिहा इनसान है, तुसीं कहिंदे सो बड़ा गुरमुख है, बड़ा संत है, पर इहने तुहाडा सत्कार ही नहीं कीता। गुरुदेव पातशाह कहण लगे, मरदानिया अपना कन्न ओहदे शरीर नाल ला के देख। ओह मरदाना कोल गया, ओहदे शरीर दे नाल कन्न लाया, ओहदे रोम रोम दे विचों वाहिगुरु वाहिगुरु दी धुन चल रही। ਜਦੋਂ ਪਿੱਛੇ ਆਇਆ ਗੁਰਦੇਵ ਕਹਿੰਦੇ ਨੇ ਤੇ ਰੋਮ ਰੋਮ ਦੇ ਵਿੱਚ ਹੀ ਸਾਡਾ ਰੇੜੀ ਬਣਿਆ ਪਿਆ, ਹੁਣ ਇਹਨੂੰ ਬਾਹਰੋਂ ਝੁਕਣ ਦੀ ਲੋੜ ਨਹੀਂ, ਤੂੰ ਬਾਹਰੋਂ ਸੀਸ ਨਵਾਉਣ ਦੀ ਲੋੜ ਨਹੀਂ, ਇਹਦਾ ਤੇ ਰੋਮ ਰੋਮ ਹੀ ਪਰਮਾਤਮਾ ਦੇ ਅੱਗੇ ਝੁਕਿਆ ਪਿਆ। ਤੇ ਗੁਰਦੇਵ ਨੇ ਇਸ਼ਾਰਾ ਦਿੱਤਾ ਸੀ ਕਿ ਬਾਹਰੋਂ ਝੁਕਣਾ, ਬਾਹਰੋਂ ਸਤਿਕਾਰ ਕਰ ਲੈਣਾ ਹੋਰ ਗੱਲ ਹੈ, ਪਰ ਅੰਦਰ ਦੀ ਦੁਨੀਆ ਮਨ ਗੁਰੂ ਅੱਗੇ ਝੁਕ ਜਾਣਾ, ਮਨ ਦੇ ਵਿੱਚ ਉਹਦਾ ਸ਼ਬਦ ਚੱਲ ਪੈਣਾ, ਫਿਰ ਬਹੁਤਾਤ ਦੇ ਵਿੱਚ ਰਸਨਾ ਰੁਕ ਜਾਂਦੀ ਹੈ, ਫਿਰ ਅੰਦਰ ਹੀ ਆਨੰਦ ਮਿਲਦਾ ਹੈ ਇਨਸਾਨ ਨੂੰ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਲੇਕਿਨ ਇਹ ਜੋ ਤਪ ਹੈ ਇਹ ਬੜਾ ਹੰਕਾਰ ਵਾਲਾ ਹੈ, ਹੰਕਾਰ ਪ੍ਰਗਟ ਹੁੰਦਾ ਹੈ।
ਔਰ ਆਵਤ ਹੈ ਕੀਤ ਗੁਬਾਰਾ,
ਫਿਰ ਕਈ ਵਾਰੀ ਮਨ ਦੇ ਵਿੱਚ ਇਹ ਹੰਕਾਰ ਫੁਰ ਫੁਰ ਕੇ ਆ ਜਾਂਦਾ ਹੈ।
ਤਾਂ ਤੇ ਰਾਜ ਸਤ ਤਮ ਤੁਮ ਤਪ ਕੀ ਜਾਏ,
ਇਸ ਕਰਕੇ ਤੁਸੀਂ ਇਸ ਤਮੋ ਗੁਣੀ ਤਪ ਨੂੰ ਨਾ ਕਰੋ, ਤੁਸੀਂ ਰਾਜਸੀ ਤਪ ਨੂੰ ਕਰੋ, ਰਜੋ ਗੁਣੀ ਤਪ ਨੂੰ ਕਰੋ।
ਹੋਏ ਕਲਿਆਣ ਤਾਪ ਤ੍ਰੈ ਚੀਜ਼ਾਂ,
ਤੁਹਾਡੇ ਤਿੰਨੇ ਤਾਪ ਆਦ ਵਿਆਦ ਅਤੇ ਉਪਾਦ, ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ, ਤਿੰਨੇ ਤਾਪ ਤੁਹਾਡੇ ਦੂਰ ਹੋ ਜਾਣਗੇ।
ਕਹਿ ਸੋ ਰਾਜ ਸਤ ਲਖੈ ਨਾ ਕੋ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਗੁਰਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਗੁਰਦੇਵ ਪਾਤਸ਼ਾਹ ਅਸੀਂ ਰਜੋਗੁਣੀ ਤਪ ਅਤੇ ਸਤੋਗੁਣੀ ਤਪ ਬਾਰੇ ਜਾਣਦੇ ਹੀ ਨਹੀਂ, ਉਹ ਕੀ ਹੁੰਦਾ? ਰਜੋਗੁਣੀ ਤਪ ਕੀ ਹੈ, ਸਤੋਗੁਣੀ ਤਪ ਕੀ ਹੈ, ਸਾਨੂੰ ਦੱਸਣਾ ਕਰੋ,
ਤੀਰ ਬਤਾਵੋ ਜਾਣੇ ਸੋ।
ਗੁਰਦੇਵ ਪਾਤਸ਼ਾਹ ਅਸੀਂ ਇਹਦੇ ਬਾਰੇ ਜਾਣਦੇ ਨਹੀਂ, ਤੁਸੀਂ ਕਿਰਪਾ ਕਰੋ, ਸਾਨੂੰ ਭੇਦ ਦੱਸ ਦਵੋ।
ਦੋਹਰਾ ਰਜੋ ਗੁਣੀ ਤਪ ਸ਼ਾਂਤ ਕੀ ਭਗਤ ਕਹਿਤਾ ਹੈ ਕਾਹੇ,
ਗੁਰਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਰਜੋ ਗੁਣੀ ਤਪ ਤੇ ਸਾਧਕੀ ਤਪ ਉਹ ਕਿਸ ਨੂੰ ਕਿਹਾ ਜਾਂਦਾ ਹੈ?
ਕਰਨਾ ਕਰ ਇਹ ਭੇਦ ਜੇ ਸਰਬ ਕਹੋ ਤੁਮ ਪਾਏ।
ਇਹ ਕਰਨਾ ਦੇ ਖਜ਼ਾਨੇ ਗੁਰਦੇਵ ਪਾਤਸ਼ਾਹ ਦਇਆ ਦੇ ਕਰ ਸਾਨੂੰ ਉਸ ਤਪ ਦਾ ਗਿਆਨ ਬਖਸ਼ੋ।
ਚੌਪਈ ਸੁਣ ਸੁਰੇ ਸੁਣ ਸ੍ਰੀ ਮੁਖ ਤੋਂ ਬਚਨ ਉਚਾਰੇ।
ਗੁਰਦੇਵ ਪਾਤਸ਼ਾਹ ਜੀ ਨੇ ਸੁਣ ਕੇ ਤੇ ਫਿਰ ਉਹਨਾਂ ਨੂੰ ਇਹ ਬਚਨ ਕਹਿਣੇ ਕੀਤੇ।
ਪਰਤਰੈ ਪਿੱਖ ਨੂੰ ਨੈਣ ਹਟਕਾਰੇ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਆਪਣੇ ਨੇਤਰਾਂ ਨੂੰ ਪਰਾਏ ਰੂਪ ਤੋਂ ਹਟਾ ਲਿਆ ਜਾਵੇ, ਭਾਵ ਆਪਣੀਆਂ ਅੱਖਾਂ ਪਰਾਏ ਰੂਪ ਨੂੰ ਨਾ ਤੱਕਣ, ਵਾਸ਼ਨਾ ਦੇ ਵਿੱਚ ਡੁੱਬ ਕੇ। ਇਹਦਾ ਅਰਥ ਇਹ ਨਹੀਂ ਕਿ ਦੇਖਣ ਹੀ ਨਾ ਕਦੇ ਪੱਟੀ ਬੰਨ ਲਈ ਜਾਏ, ਨਹੀਂ, ਅੱਖਾਂ ਤੇ ਹਨ, ਅੰਦਰ ਵਾਸ਼ਨਾ ਹੀ ਨਾ ਰਹੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਆਪਣੇ ਨੇਤਰ ਪਰਾਏ ਰੂਪ, ਆਪਣੇ ਨੇਤਰਾਂ ਦੇ ਨਾਲ ਪਰਾਇਆ ਰੂਪ ਵਾਸ਼ਨਾ ਦੇ ਨਾਲ ਨਾ ਦੇਖਿਆ ਜਾਵੇ।
ਨਿੰਦਾ ਨੁੱਤ ਨਾ ਸ਼੍ਰਵਣ ਸੁਣਾਵੋ।
ਫਿਰ ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਜਿਹੜੀ ਨਿੰਦਿਆ ਅਤੇ ਉਸਤਤ ਹੈ, ਇਹ ਕੰਨ ਜਿਹੜੇ ਨੇ ਇਹਨਾਂ ਨੂੰ ਨਿੰਦਿਆ ਤੇ ਉਸਤਤ ਦੇ ਰਸ ਤੋਂ ਦੂਰ ਕਰ ਲਵੇ। ਰਸ ਨਿੰਦਿਆ ਦੇ ਵਿੱਚ ਵੀ ਹੈ ਤੇ ਰਸ ਉਸਤਤ ਦੇ ਵਿੱਚ ਵੀ ਹੁੰਦਾ, ਪਰ ਸ਼ਰਤ ਲੱਗਦੀ ਹੈ ਕਿ ਉਸਤਤ ਆਪਣੀ ਹੋਣੀ ਚਾਹੀਦੀ ਹੈ, ਨਿੰਦਿਆ ਦੂਜੇ ਦੀ ਹੋਣੀ ਚਾਹੀਦੀ ਹੈ। ਨਿੰਦਿਆ ਆਪਣੀ ਹੋ ਜਾਵੇ ਬੰਦਾ ਦੁਖੀ ਹੋ ਜਾਂਦਾ, ਉਸਤਤ ਦੂਜੇ ਦੀ ਹੋ ਜਾਵੇ ਤਾਂ ਵੀ ਦੁਖੀ ਹੋ ਜਾਂਦਾ, ਉਸਤਤ ਆਪਣੀ ਹੋਵੇ ਆਨੰਦ ਦੇ ਵਿੱਚ ਆ ਜਾਂਦਾ, ਤੇ ਨਿੰਦਿਆ ਦੂਜੇ ਦੀ ਹੋਵੇ ਤੇ ਫਿਰ ਆਨੰਦ ਦੇ ਵਿੱਚ ਆ ਜਾਂਦਾ। ਗੁਰਦੇਵ ਕਹਿੰਦੇ ਨੇ ਇਸ ਭਰਮ ਨੂੰ ਛੱਡ ਦਵੋ, ਨਾ ਆਪਣੀ ਉਸਤਤ ਸੁਣਨ ਦਾ ਅੰਦਰ ਇੱਛਾ ਰਹਿ ਜਾਵੇ, ਮਾਨ ਰਹਿ ਜਾਵੇ, ਤੇ ਨਾ ਦੂਜੇ ਦੀ ਨਿੰਦਿਆ ਸੁਣਨ ਦਾ।
ਕਰ ਚੋਰੀ ਜਾਰੀ ਨਾ ਲਗਾਵੋ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਿ ਆਪਣੇ ਹੱਥਾਂ ਦੇ ਨਾਲ ਨਾ ਚੋਰੀ ਕਰੇ ਤੇ ਨਾ ਯਾਰੀ ਪਾਓ, ਪਰਾਏ ਤਨ ਨੂੰ ਕਦੀ ਵੀ ਛੂਏ ਨਾ।
ਕਬ ਨਾ ਕੁਸੰਗਤ ਪਗ ਸੋ ਜਾਈਐ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਆਪਣੇ ਪੈਰਾਂ ਦੇ ਨਾਲ ਕਦੀ ਵੀ ਕੁਸੰਗਤ ਆਲੇ ਪਾਸੇ ਨਾ ਜਾਵੇ।
ਕਰਨ ਕੁਕਰਮ ਨੂੰ ਮਨ ਨਾ ਚਲਾਈਐ।
ਕੁਕਰਮਾਂ ਦੇ ਵਿੱਚ ਲਿਜਾਣ ਵਾਸਤੇ ਭੈੜੇ ਪਾਸੇ, ਭਾਵ ਆਪਣੇ ਮਨ ਦੇ ਅੰਦਰ ਕਦੀ ਵੀ ਪਰਾਏ ਤਨ ਤੇ ਪਰਾਏ ਧਨ ਬਾਰੇ ਮਾੜੇ ਵਿਚਾਰ ਨਾ ਲਿਆਵੇ, ਆਪਣੇ ਮਨ ਦੇ ਅੰਦਰ ਮਾੜੀਆਂ ਵਾਸ਼ਨਾਵਾਂ ਪੁਰਨੇ ਨਾ ਉੱਠਣ ਦੇਵੇ।
ਸੰਤ ਦਰਸ ਮਸਤਕ ਚੱਕ ਲਾਵੇ।
ਸਦਾ ਹੀ ਆਪਣੀਆਂ ਅੱਖਾਂ ਦੇ ਨਾਲ ਸੰਤਾਂ ਦਾ, ਭਗਤਾਂ ਦਾ ਦਰਸ਼ਨ ਕਰੇ ਤੇ ਉਹਨਾਂ ਦੇ ਚਰਨਾਂ ਦੇ ਉੱਤੇ ਆਪਣਾ ਮਸਤਕ ਰੱਖੇ।
ਜਸ ਗੋਬਿੰਦ ਨਿਤ ਕਰਨ ਸੁਣਾਵੇ।
ਤੇ ਆਪਣੇ ਕੰਨਾਂ ਨੂੰ ਸਦਾ ਉਸ ਪਰਮਾਤਮਾ ਦਾ ਜਸ ਸੁਣਾਵੇ, ਕੰਨਾਂ ਦੇ ਵਿੱਚ ਜਿਤਨਾ ਹੋ ਸਕੇ ਪਰਮਾਤਮਾ ਦੀ ਭਗਤੀ, ਉਹਦੇ ਰਸ ਦੀ ਗੱਲ ਸੁਣੇ।
ਰਸਨਾ ਸੱਚ ਨਾ ਬਕੇ ਬੋਰੋ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਿ ਰਸਨਾ ਤੋਂ ਕਦੀ ਵੀ ਸੱਚ ਤੋਂ ਬਿਨਾਂ ਕੁਛ ਨਾ ਬੋਲੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਗੁਰਦੇਵ ਪਾਤਸ਼ਾਹ ਵੀ ਕਹਿੰਦੇ ਨੇ ਕਿ ਸੱਚ ਬੋਲੀਏ ਝੂਠ ਨਾ ਬੋਲੀਏ। ਗੁਰਦੇਵ ਕਹਿਣ ਲੱਗੇ ਕਿ ਇਹਨੂੰ ਰਾਜਸੀ ਤਪ ਕਹਿੰਦੇ ਨੇ, ਭਾਵ ਕਦੀ ਵੀ ਰਸਨਾ ਤੋਂ ਝੂਠ ਨਾ ਬੋਲੇ, ਸੱਚ ਦੀ ਗੱਲ ਕਰੇ।
ਸਿਵਤ ਪਰਮੇਸ਼ਵਰ ਮਹਿ ਨਿਤ ਜੋਰੋ।
ਸਦਾ ਆਪਣੀ ਰਸਨਾ ਨੂੰ ਪਰਮਾਤਮਾ ਦੀ ਸਿਫਤ ਦੇ ਵਿੱਚ ਜੋੜੇ, ਕਦੀ ਵੀ ਝੂਠ ਦੇ ਵਿੱਚ ਨਾ ਜੋੜੇ, ਸੰਸਾਰ ਦੀ ਨਿੰਦਿਆ ਸੰਸਾਰ ਦੀ ਗੱਲਾਂ ਦੇ ਵਿੱਚ ਰਸਨਾ ਨੂੰ ਨਾ ਜੋੜੇ, ਸਦਾ ਪਰਮਾਤਮਾ ਦੀ ਸਿਫਤ ਚ ਜੋੜੇ।
ਦੇਵਦਾਨ ਨਿਜ ਕਰ ਸੋ ਕਰਨਾ।
ਸਦਾ ਹੀ ਸੰਤਾਂ ਦੀ ਮਹਾਂਪੁਰਸ਼ਾਂ ਦੀ ਸੇਵਾ ਆਪਣੇ ਹੱਥਾਂ ਦੇ ਨਾਲ ਕਰੇ।
ਸਤ ਸੰਗਤ ਗਮਨੇ ਸਦ ਚਰਨਾ।
ਸਦਾ ਆਪਣੇ ਪੈਰਾਂ ਦੇ ਨਾਲ ਜਿੰਨਾ ਹੋ ਸਕੇ ਸਤ ਸੰਗਤ ਦੀ ਤਰਫ ਜਾਏ, ਗੁਰੂ ਦੀ ਸੰਗਤ ਕਰੇ।
ਕਰਨ ਰਾਜਸੀ ਤਪ ਇਹ ਜਾਣੋ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਇਸ ਤਪ ਨੂੰ ਕਿਹਾ ਜਾਂਦਾ ਹੈ ਰਾਜਸੀ ਰਜੋ ਗੁਣੀ ਤਪ।
ਸੁਣੋ ਸ਼ਾਂਤ ਕੀ ਤਪ ਜੋ ਵਖਾਨੋ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਹੋਰ ਤੁਹਾਨੂੰ ਸਾਤ ਕੀ ਤਪ ਦੱਸਨੇ ਆ ਕਿ ਉਹ ਸਾਤ ਕੀ ਤਪ ਕੀ ਹੈ।
ਨਾਮ ਗੁਰੂ ਬਾਣੀ ਜਿਸ ਕਾਲ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਜਿਸ ਵਕਤ ਗੁਰਬਾਣੀ ਅਤੇ ਨਾਮ ਦੀ ਗੱਲ ਚੱਲੇ, ਭਾਵ ਗੁਰਬਾਣੀ ਇਨਸਾਨ ਜਪਦਾ ਹੋਵੇ, ਪੜ੍ਹਦਾ ਹੋਵੇ, ਜਾਂ ਫਿਰ ਇਕਾਂਤ ਵਿੱਚ ਬੈਠ ਕੇ ਤੇ ਵਾਹਿਗੁਰੂ ਵਾਹਿਗੁਰੂ ਦੇ ਵਿੱਚ ਧਿਆਨ ਜੋੜਦਾ ਹੋਵੇ।
ਸੁਣਤ ਪੜ੍ਹਤ ਨਰ ਆਲਸ ਟਾਲ।
ਉਸ ਵਕਤ ਬਾਣੀ ਨੂੰ ਗਾਉਂਦਿਆਂ ਹੋਇਆਂ ਤੇ ਸੁਣਦਿਆਂ ਹੋਇਆਂ ਕਦੀ ਵੀ ਆਲਸ ਨਾ ਕਰੇ, ਦਲਿੱਦਰ ਨਾ ਆਉਣ ਦੇਵੇ।
ਮਨ ਤੇ ਸਮੇਂ ਨਿਕਟ ਨਿਕਟ ਕਤ ਜਾਈ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇੱਕ ਹੋਰ ਗੱਲ ਸਦਾ ਯਾਦ ਰੱਖੇ ਕਿ ਜਦੋਂ ਹੀ ਬਾਣੀ ਪੜ੍ਹਨੀ ਹੈ, ਨਾਮ ਜਪਣਾ, ਮਨ ਬਾਹਰ ਜਾਏਗਾ। ਮਨ ਬਾਹਰ ਨਿਕਸ ਬਾਹਰ ਜਾਈ, ਭਾਵ ਬਾਹਰ ਜਾਏਗਾ, ਬਾਰ ਬਾਰ ਦੂਰ ਜਾਏਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਨ ਦਾ ਸੁਭਾਅ ਹੈ, ਜਦੋਂ ਜਪ ਤਪ ਦੀ ਗੱਲ ਚੱਲੇਗੀ, ਭਗਤੀ ਦੀ ਗੱਲ ਚੱਲੇਗੀ, ਨਾਮ ਦੀ ਗੱਲ ਚੱਲੇਗੀ, ਮਨ ਉਸੇ ਵਕਤ ਟੁਕੜੇ ਟੁਕੜੇ ਹੋ ਜਾਏਗਾ। ਜਦੋਂ ਵੀ ਸੰਸਾਰ ਦੀ ਗੱਲ ਚੱਲੇਗੀ, ਮਨ ਇੱਕ ਹੋ ਜਾਏਗਾ। ਵਿਦਵਾਨ ਤਾਂ ਐਸਾ ਕਹਿੰਦੇ ਨੇ ਜਦੋਂ ਸਤਸੰਗਤ ਦੇ ਅੰਦਰ, ਧਰਮ ਮੰਦਰ ਦੇ ਅੰਦਰ ਇਨਸਾਨ ਆਉਂਦਾ ਹੈ, ਅੰਦਰ ਆਉਂਦੇ ਸਾਰ ਧਰਮ ਮੰਦਰ ਦੇ ਮਨ ਖੰਡ ਖੰਡ ਹੋ ਜਾਂਦਾ, ਟੁਕੜੇ ਟੁਕੜੇ ਹੋ ਜਾਂਦਾ, ਜੁੜਦਾ ਹੀ ਨਹੀਂ। ਤੇ ਜਿਵੇਂ ਸੰਸਾਰ ਦੇ ਵਿੱਚ ਜਾਂਦਾ ਮਨ ਇਕਾਗਰ ਹੋ ਜਾਂਦਾ। ਐਸਾ ਕਿਉਂ? ਐਸਾ ਇਸ ਲਈ ਕਿ ਧਰਮ ਮੰਦਰ ਦੇ ਵਿੱਚ ਮਨ ਦੀ ਮੌਤ ਹੋ ਸਕਦੀ ਹੈ, ਜਪ ਕਰਦਿਆਂ ਕਰਦਿਆਂ ਮਨ ਦਾ ਅੰਤ ਹੋ ਸਕਦਾ ਹੈ। ਕਿਹੜਾ ਇਨਸਾਨ ਹੈ ਜਿਹੜਾ ਮਰਨਾ ਚਾਹੁੰਦਾ? ਕੋਈ ਵੀ ਮਰਨਾ ਨਹੀਂ ਚਾਹੁੰਦਾ। ਜੇ ਕੋਈ ਮਰਨ ਆਏ ਤੇ ਅੱਗੋਂ ਕੋਈ ਸਾਥੀ ਤਾਣ ਕੇ ਨਹੀਂ ਖੜਾ ਹੁੰਦਾ, ਆਪਣਾ ਬਚਾਅ ਕਰਦਾ ਤੇ ਮਨ ਵੀ ਬਚਾਅ ਕਰਦਾ, ਨਹੀਂ ਮਰਾਂਗੇ, ਨਹੀਂ ਮਰਾਂਗਾ, ਖੰਡ ਖੰਡ ਹੋ ਜਾਂਦਾ। ਗੁਰਦੇਵ ਕਹਿੰਦੇ ਨੇ ਜਦੋਂ ਵੀ ਬਾਣੀ ਪੜ੍ਹਨੀ ਹੈ ਆਲਸ ਆਏਗਾ, ਕਿਉਂਕਿ ਮਨ ਦਾ ਸੁਭਾਅ ਇਹਦਾ ਤਾਲਮੇਲ ਬਣੇਗਾ ਨਹੀਂ ਜਪ ਤਪ ਦੇ ਨਾਲ, ਇਹ ਬਾਹਰ ਦੌੜੇਗਾ।
ਮਨ ਤੇ ਸਮੇਂ ਨਿਕਸ ਕੱਟ ਜਾਈ,
ਇਹ ਬਾਹਰ ਨੂੰ ਬਾਰ 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 ਨੂੰ ਜਾਏਗਾ,
ਬਾਰ ਬਾਰ ਰੁਕੇ ਪਰਿਆਈ।
ਪਰ ਗੁਰਦੇਵ ਕਹਿੰਦੇ ਨੇ ਭਗਤ ਦਾ ਕੰਮ ਕੀ ਹੈ, ਗੁਰਸਿੱਖ ਦਾ ਕੰਮ ਇਹ ਹੈ ਉਹ ਆਪਣੇ ਮਨ ਨੂੰ ਬਦੋ ਬਦੀ ਧੱਕੇ ਦੇ ਨਾਲ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਜਪੇ ਤੇ ਧਿਆਨ ਰੱਖੇ। ਕਿਤੇ ਮਨ ਹੋਰ ਹੀ ਉਡਾਰੀਆਂ ਲਾਂਦਾ ਹੋਵੇ ਤੇ ਬੰਦਾ ਕਵੇ ਮੈਂ 2 ਘੰਟੇ ਤਪੱਸਿਆ ਕੀਤੀ, ਮੈਂ ਸਿਮਰਨ ਕੀਤਾ। ਸਿਮਰਨ ਦਾ ਅਰਥ ਹੁੰਦਾ ਯਾਦ, ਤੇ ਯਾਦ ਸਰੀਰ ਚ ਨਹੀਂ ਬਣਦੀ, ਮਨ ਚ ਬਣਦੀ ਹੈ। ਤੇ ਜੇ ਯਾਦ ਦੇ ਵਿੱਚ ਮਨ ਹੀ ਨਹੀਂ ਆਇਆ ਤੇ ਯਾਦ ਕਾਹਦੀ? ਯਾਦ ਤੇ ਤਾਂ ਹੀ ਹੈ ਨਾ ਜੇ ਮਨ ਵਿੱਚ ਟਿਕਿਆ ਆਏ। ਗੁਰਦੇਵ ਕਹਿੰਦੇ ਨੇ ਫਿਰ ਉਹਨੂੰ ਬਦੋ ਬਦੀ ਮਨ ਦੀਆਂ ਜਿਹੜੀਆਂ ਬਿਰਤੀਆਂ ਨੇ ਸੁਰਤ ਨੂੰ ਬਾਰ ਬਾਰ ਲਿਆ ਕੇ ਜਪ ਰਹੇ ਸ਼ਬਦ ਦੇ ਵਿੱਚ ਚੱਲ ਰਹੀ ਬਾਣੀ ਦੇ ਵਿੱਚ ਜੋੜੇ।
ਮਨ ਰੋਗਤ ਨਾ ਆਲਸ ਕਰੇ,
ਪਾਤਸ਼ਾਹ ਕਹਿਣ ਲੱਗੇ ਕਿ ਕਦੀ ਵੀ ਆਪਣੇ ਮਨ ਨੂੰ ਰੋਕਣ ਦੇ ਵਿੱਚ ਆਲਸ ਨਾ ਕਰੇ, ਦਲਿੱਦਰੀ ਨਾ ਬਣੇ ਕਿ ਮਨ ਕਿਤੇ ਰਵੇ ਤੇ ਵਾਹਿਗੁਰੂ ਵਾਹਿਗੁਰੂ 2 ਘੰਟੇ ਜਪ ਕੇ ਸਮਝੇ ਕਿ ਮੈਂ ਤਪੱਸਿਆ ਕਰ ਰਹੀ। ਇਹਦੇ ਨਾਲ ਕੀ ਹੋਏਗਾ? ਇਹਦੇ ਨਾਲ ਮਨ ਜਿਹੜਾ ਥੋੜੇ ਸਮੇਂ ਵਾਸਤੇ ਤ੍ਰਿਪਤ ਹੋਏਗਾ ਕਿ ਮੈਂ ਬਾਣੀ ਪੜ ਲਈ, ਹਾਂ ਮੈਂ 5 ਬਾਣੀਆਂ ਦੇ ਨਿਤਨੇਮ ਕਰ ਲਏ। ਗੁਰਦੇਵ ਕਹਿੰਦੇ ਨੇ ਬਣਨਾ ਕੁਛ ਨਹੀਂ, ਸਿਰਫ ਇੱਕ ਤ੍ਰਿਪਤੀ, ਇੱਕ ਜੋ ਸੁਭਾਅ ਬਣ ਜਾਂਦਾ। ਜਿਹੜਾ ਕੰਮ ਛੁੱਟ ਜਾਵੇ ਫਿਰ ਬੰਦੇ ਨੂੰ ਵਿਆਕੁਲਤਾ ਹੁੰਦੀ, ਅੱਜ ਨਹੀਂ ਹੋਇਆ, ਫਿਰ ਉਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ ਉਹ ਵਿਆਕੁਲਤਾ ਤੇ ਪੂਰੀ ਹੋ ਜਾਏਗੀ, ਬਸ ਹਾਂ ਮੈਂ ਕਰ ਲਿਆ। ਲੇਕਿਨ ਰਸ ਨਹੀਂ ਆਏਗਾ, ਆਨੰਦ ਨਹੀਂ ਆਏਗਾ, ਕਿਉਂ ਕਿ ਮਨ ਤੇ ਜੁੜਿਆ ਹੀ ਨਹੀਂ, ਮਨ ਤੇ ਲੱਗਿਆ ਹੀ ਨਹੀਂ। ਤੇ ਗੁਰਦੇਵ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਮਨ ਕਰ ਕਬਹੂ ਨਾ ਹਰ ਗੁਣ ਗਾਏ, ਬੜੇ ਹਰੀ ਦੇ ਗੁਣ ਗਾਏ ਨੇ, ਬੜੇ ਪਰਮਾਤਮਾ ਦੇ ਜਗਤ ਨੇ ਗੁਣ ਗਾਏ। ਗੁਰਦੇਵ ਕਹਿੰਦੇ ਨੇ ਮੈਨੂੰ ਇੱਕ ਵੀ ਨਹੀਂ ਦਿਖਿਆ ਸੰਸਾਰ ਚ, ਬੜੇ ਥੋੜੇ ਐਸੇ ਦਿਸੇ ਜਿਨ੍ਹਾਂ ਨੇ ਮਨ ਕਰ ਪਰਮਾਤਮਾ ਦੇ ਗੁਣ ਗਾਏ, ਭਾਵ ਉਹ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ ਤੇ ਉਹਨਾਂ ਦਾ ਮਨ ਉਹਨਾਂ ਦੇ ਜਪਣ ਦੇ ਵਿੱਚ ਲੀਨ ਹੋਇਆ ਪਿਆ। ਗੁਰਦੇਵ ਪਾਤਸ਼ਾਹ ਸੰਤ ਦੀ ਇੱਕ ਪਹਿਚਾਣ ਦੱਸਦੇ ਨੇ, ਉਹ ਪਹਿਚਾਣ ਕੀ ਹੈ? ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਰਾਮ ਦਾ ਨਾਮ ਜਪੇਗਾ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਧਿਆਨੰਗ ਸਰਬੱਤਰ ਪੂਰਨ ਹੈ। ਗੁਰਦੇਵ ਕਹਿੰਦੇ ਨੇ ਕਿ ਮੰਤਰੰਗ ਰਾਮ ਨਾਮ ਧਿਆਨੰਗ ਸਰਬੱਤਰ ਪੂਰਨ ਹੈ, ਪਰਮਾਤਮਾ ਦੇ ਰਾਮ ਦਾ ਨਾਮ ਜਪ ਕਰੇਗਾ, ਮੰਤਰੰਗ ਰਾਮ ਨਾਮ ਧਿਆਨੰਗ ਸਰਬੱਤਰ ਪੂਰਨ ਹੈ, ਭਾਵ ਰਸਨਾ ਦੇ ਨਾਮ ਵਾਹਿਗੁਰੂ ਵਾਹਿਗੁਰੂ ਕਰੇਗਾ। ਇਹ ਸੰਤ ਦੀ ਪਹਿਚਾਣ, ਧਿਆਨੰਗ ਸਰਬੱਤਰ ਪੂਰਨ ਹੈ, ਉਹਦਾ ਧਿਆਨ ਸਰਬੱਤਰ ਤੋਂ ਭਾਵ ਸਾਰਾ ਪੂਰੇ ਦਾ ਪੂਰਾ ਉਹ ਸ਼ਬਦ ਦੇ ਵਿੱਚ ਹੋਏਗਾ। ਸੰਸਾਰੀ ਦੀ ਪਹਿਚਾਣ ਕੀ? ਉਹ ਜਪ ਕਰੇਗਾ ਲੇਕਿਨ ਉਹਦਾ ਧਿਆਨ ਪਤਾ ਹੀ ਨਹੀਂ ਕਿੱਥੇ ਹੋਏਗਾ, ਮਨ ਪਤਾ ਹੀ ਨਹੀਂ ਕਿੱਥੇ ਹੋਏਗਾ। ਤੇ ਜੇ ਮਨ ਲੱਗਾ ਹੀ ਨਹੀਂ, ਗੁਰਬਾਣੀ ਤੇ ਮਨ ਦਾ ਹਿੱਸਾ ਬਣਦੀ, ਸਰੀਰ ਦੇ ਨਾਲ ਥੋੜੀ ਗੁਰਬਾਣੀ ਦਾ ਕੋਈ ਅਰਥ ਹੈ, ਸਰੀਰ ਤੇ ਮਿੱਟੀ ਚ ਮਿੱਟੀ ਹੋਇਆ ਹੁੰਦਾ, ਇਹ ਨਾਲ ਜਾਣੀ ਹੈ ਮਨ ਦੇ। ਤੇ ਜੇ ਮਨ ਨੇ ਨਾਲ ਸੰਗ ਹੀ ਨਹੀਂ ਕੀਤਾ ਤੇ ਜਾਣਾ ਕੀ ਹੈ? ਜਾਣਾ ਤੇ ਤਾਂ ਹੈ ਨਾ, ਕੁਛ ਮੇਰੇ ਕੋਲ ਹੋਏਗੀ ਤੇ ਤਾਂ ਲੈ ਕੇ ਜਾਵਾਂਗਾ ਚੀਜ਼। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹਨੂੰ ਬਦੋ ਬਦੀ ਰੋਕੇ ਤੇ ਆਲਸ ਨਾ ਕਰੇ, ਜਦੋਂ ਜਪ ਕਰਨ ਬੈਠੇ ਭਗਤੀ ਕਰਨ ਭਾਵੇਂ 10 ਮਿੰਟ ਕਰੇ, ਲੋੜ ਹੀ ਨਹੀਂ 2 ਘੰਟੇ ਦੀ, 10 ਮਿੰਟ ਕਰੋ ਵਾਹਿਗੁਰੂ ਮੰਤਰ ਦਾ ਜਪ, ਤੇ 10 ਮਿੰਟਾਂ ਦੇ ਵਿੱਚੋਂ ਜਿੱਦਣ ਵੀ 2 ਮਿੰਟ ਵੀ ਕਿਸੇ ਦਾ ਧਿਆਨ ਜੁੜ ਗਿਆ ਤੇ ਮੈਂ ਗਰੰਟੀ ਨਾਲ ਕਹਿ ਦਿੰਦਾ ਰਸ ਬਣ ਜਾਏਗਾ। ਉਸ ਦਿਨ ਪਤਾ ਲੱਗ ਜਾਏਗਾ ਕਿ ਵਾਹਿਗੁਰੂ ਸ਼ਬਦ ਦਾ ਰਸ ਕੀ ਹੈ, ਨਾਮ ਦਾ ਰਸ ਕੀ ਹੈ। 2-2, 4-4, 6-6 ਘੰਟੇ ਮਾਲਾ ਫੇਰੀ ਜਾਣੀ ਤੇ ਧਿਆਨ ਦਾ ਕੋਈ ਪਤਾ ਹੀ ਨਹੀਂ, ਧਿਆਨ ਕਿੱਥੇ ਜਾ ਰਿਹਾ, ਮਨ ਕਿੱਥੇ ਜਾ ਰਿਹਾ। ਗੁਰਦੇਵ ਤਾਂ ਕਹਿੰਦੇ ਨੇ ਮਨ ਸਾਧਾ ਸਿੱਧ ਹੋਏ, ਉਹ ਮਨ ਨੂੰ ਤਾਂ ਵਿੱਚ ਜੋੜ, ਮਨ ਦੇ ਵਿੱਚ ਜੁੜਿਆ ਹੀ ਨਹੀਂ ਤੇਰਾ, ਮਨ ਨੂੰ ਇਕਾਗਰ ਕਰਕੇ ਤੇ ਵਿੱਚ। ਗੁਰਦੇਵ ਪਾਤਸ਼ਾਹ ਕਹਿਣ ਲੱਗੇ ਸਹਿਗਲ ਪ੍ਰੀਤਿਮਲ ਰਾਮਾ, ਮਨ ਨੂੰ ਬਦੋ ਬਦੀ ਧੱਕੇ ਨਾਲ, ਕਿਉਂਕਿ ਇਹਨੇ ਜੁੜਨਾ ਨਹੀਂ ਪਰ ਇਹਨੂੰ ਥਕਾ ਕੇ ਜੋੜੇ।
ਮਨ ਰੋਕਤ ਨਾ ਆਲਸ ਕਰੇ,
ਆਲਸ ਨਾ ਕਰੇ, ਦਲਿੱਦਰ ਨਾ ਕਰੇ, ਜਪ ਕਰਦਾ ਰਹੇ ਤੇ ਮਨ ਦਾ ਕੋਈ ਪਤਾ ਹੀ ਨਾ ਹੋਵੇ, ਆਲਸ ਨਾ ਕਰੇ, ਮਨ ਨੂੰ ਵਿੱਚ ਜੋੜੇ।
ਮਨ ਕਰ ਸ਼ਰਮਤ ਸ਼ਬਦ ਮੈਂ ਧਾਰੇ,
ਮਨ ਨੂੰ ਥਕਾ ਦੇਵੇ, ਜਪ ਕਰ ਕਰਕੇ ਮਨ ਥੱਕ ਜਾਵੇਗਾ, ਬਾਰ ਬਾਰ ਸੰਸਾਰ ਚ ਜਾਏਗਾ। ਗੁਰਦੇਵ ਕਹਿੰਦੇ ਨੇ ਇਸ ਸ਼ਰਮਤ ਜਦੋਂ ਥੱਕ ਜਾਵੇ ਫਿਰ ਉਹਨੂੰ ਚੁੱਕ ਕੇ ਸ਼ਬਦ ਦੇ ਵਿੱਚ ਲਾਣ ਦੀ ਕੋਸ਼ਿਸ਼ ਕਰੇ। ਜਿੱਦਣ ਲੱਗ ਗਿਆ ਸ਼ਬਦ ਦੇ ਵਿੱਚ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਏਕ ਚਿੱਤ ਜੇ ਇੱਕ ਛਿੰਨ ਧਿਆਓ, ਧਿਆਓ ਧਿਆਏ ਦਾ ਅਰਥ ਹੁੰਦਾ ਹੈ ਨਾਮ ਧਿਆਵਨਾ, ਧਿਆਨ ਦਾ ਅਰਥ ਹੁੰਦਾ ਹੈ ਧਿਆਨ ਜੋੜਨਾ। ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਮਾਨਕੋਸ਼ ਚ, ਧਿਆਏ ਦਾ ਅਰਥ ਹੈ ਧਿਆਨ ਜੋੜਨਾ, ਨਾਮ ਧਿਆਈਏ, ਧਿਆਈਏ ਦਾ ਅਰਥ ਕਿ ਉਹਦੇ ਧਿਆਨ ਜੋੜਨਾ, ਤੇ ਧਿਆਨ ਤੇ ਮਨ ਹੀ ਜੋੜੇਗਾ ਨਾ। ਗੁਰਦੇਵ ਕਹਿੰਦੇ ਨੇ ਇਹਨੂੰ ਥਕਾ ਕੇ ਤੇ ਫਿਰ ਇਹ ਜਿਹੜਾ ਪੂਰਾ ਧਿਆਨ ਹੈ ਇਕਾਗਰ ਕਰਕੇ, ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋਇਆ, ਜਿੰਨੀ ਨਾਮ ਧਿਆਇਆ ਗਏ ਮੈਂ ਸਕਤ ਕਾਲ ਦੀ ਪੰਕਤੀ ਆ ਗਈ ਹੈ, ਵਿੱਚ ਕੀ ਹੋਇਆ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਤੇ ਮਨ ਗਿਆ ਕਿੱਥੇ ਹੈ? ਮਨ ਤੇ ਆਪਣੀਆਂ ਉਡਾਰੀਆਂ ਚ ਰਿਹਾ ਤੇ ਕਿਹੜੇ ਧਰਮ ਦੀ ਗੱਲ ਕਰ ਰਹੇ ਹਾਂ? ਗੁਰਦੇਵ ਕਹਿੰਦੇ ਨੇ ਇਸ ਨੂੰ ਥਕਾ ਕੇ ਤੇ ਵਿੱਚ ਜੋੜਨ ਦੀ ਕੋਸ਼ਿਸ਼ ਕਰੇ, ਜਿੱਦਣ ਜੁੜ ਗਿਆ ਉਦਣ ਮਹਾਰਸ ਆ ਜਾਏਗਾ, ਪਤਾ ਲੱਗ ਜਾਏਗਾ ਕਿ ਪਰਮਾਤਮਾ ਦਾ ਰਸ ਕੀ ਹੈ, ਰਾਮ ਦਾ ਰਸ ਕੀ ਹੈ, ਨਾਮ ਦਾ ਰਸ ਕੀ ਹੈ।
ਦੋਹਰਾ ਬਾਜ ਮਸਾਲਾ ਦੇਵ ਹੀ ਜਿਉ ਖਾਵੇ ਨ ਸੋਏ।
ਫਿਰ ਗੁਰਦੇਵ ਪਾਤਸ਼ਾਹ ਉਹਨਾਂ ਨੂੰ ਐਗਜ਼ਾਮਪਲ ਉਦਾਹਰਣ ਦੇਣ ਲੱਗੇ। ਉਦਾਹਰਣ ਕੀ ਦਿੰਦੇ ਨੇ ਗੁਰਦੇਵ ਪਾਤਸ਼ਾਹ? ਕਹਿੰਦੇ ਨੇ ਜਿਵੇਂ ਘੋੜੇ ਦੇ ਮੂੰਹ ਦੇ ਵਿੱਚ ਮਸਾਲਾ ਪਾਈਏ, ਲੇਕਿਨ ਘੋੜਾ ਜਿਤਨਾ ਮਰਜ਼ੀ ਬਿਮਾਰ ਹੋਵੇ, ਜਿਨ੍ਹਾਂ ਨੂੰ ਗਿਆਨ ਹੈ ਉਹ ਘੋੜੇ ਦੇ ਮੂੰਹ ਦੇ ਵਿੱਚ ਜਦੋਂ ਮਸਾਲਾ ਪਾਇਆ ਜਾਂਦਾ ਹੈ ਤੇ ਉਹ ਬਾਹਰ ਸੁੱਟ ਦਿੰਦਾ, ਉਹ ਖਾਂਦਾ ਨਹੀਂ ਮਸਾਲੇ, ਰੱਤੀ ਵੀ ਨਹੀਂ ਖਾਂਦਾ, ਤੇ ਉਹ ਅਗਰ ਮਸਾਲਾ ਉਹਦੇ ਅੰਦਰ ਚਲਾ ਜਾਵੇ ਤੇ ਉਹਦਾ ਦੁੱਖ ਦੂਰ ਹੋ ਜਾਏਗਾ, ਉਹਦੀ ਪੀੜਾ ਦੂਰ ਹੋ ਜਾਏਗੀ। ਲੇਕਿਨ ਘੋੜੇ ਦਾ ਸੁਭਾਅ ਨਹੀਂ ਮਸਾਲਾ ਖਾਣਾ, ਉਹ ਪੱਠੇ ਖਾਂਦਾ, ਉਹ ਹਰਾ ਖਾਂਦਾ, ਉਹ ਛੋਲੇ ਖਾਂਦਾ, ਲੇਕਿਨ ਉਹ ਨਹੀਂ ਖਾਂਦਾ। ਜਿਨ੍ਹਾਂ ਨੇ ਘੋੜਾ ਕਦੀ ਰੱਖਿਆ, ਦਾਸ ਨੂੰ ਤੇ ਇਸ ਗੱਲ ਦਾ ਪਤਾ ਕਿ ਘੋੜੇ ਨੂੰ ਪਾਈਏ ਮਸਾਲਾ ਦਈਏ ਤੇ ਘੋੜਾ ਕਦੀ ਨਹੀਂ ਖਾਂਦਾ। ਬੜੀ ਮਸ਼ਕਤ ਦੇ ਨਾਲ ਜੋ ਫਿਰ ਘੋੜੇ ਦੀ ਸੇਵਾ ਕਰਦਾ, ਜੋ ਖਰਕਣਾ ਮਾਰਦਾ, ਜੋ ਘੋੜੇ ਦੀ ਸੇਵਾ ਕਰਦਾ, ਰੋਜ਼ ਮੁੱਠੀ ਚਾਬੀ ਕਰਦਾ, ਉਹਦੇ ਕੋਲ ਰਹਿੰਦਾ, ਤੇ ਫਿਰ ਘੋੜਾ ਉਹਨੂੰ ਲਾਗੇ ਲੱਗਣ ਦਿੰਦਾ, ਉਹ ਹੀ ਫਿਰ ਉਹਦੇ ਮੁੱਖ ਦੇ ਵਿੱਚ ਮਸਾਲਾ ਪਾ ਸਕਦਾ, ਬਾਕੀ ਨੂੰ ਤੇ ਨੇੜੇ ਨਹੀਂ ਲੱਗਣ ਦਿੰਦਾ। ਤੇ ਗੁਰਦੇਵ ਕਹਿੰਦੇ ਨੇ ਜਿਵੇਂ ਘੋੜੇ ਦੇ ਮੁੱਖ ਦੇ ਵਿੱਚ ਮਸਾਲਾ ਪਾਈਏ ਤੇ ਉਹ ਬਾਹਰ ਸੁੱਟ ਦਿੰਦਾ, ਖਾਂਦਾ ਨਹੀਂ।
ਜਿਉਂ ਮਨ ਪ੍ਰੰਤ ਦਸ ਦਿਸਾ ਸ਼ਬਦ ਨਾ ਪ੍ਰੇਮੀ ਹੋਏ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਪ੍ਰਿਥੀਮਲ ਸਹਿਗਲ ਰਾਮਾ ਜੀ, ਇਸੇ ਤਰ੍ਹਾਂ ਮਨ ਹੈ। ਇਹ ਮਨ ਜਿਹੜਾ ਗੁਰੂ ਦੇ ਸ਼ਬਦ ਨੂੰ ਖਾਂਦਾ ਹੀ ਨਹੀਂ, ਗੁਰੂ ਦੇ ਸ਼ਬਦ ਨੂੰ ਸੁਣਦਾ ਹੀ ਨਹੀਂ, ਇਹ ਬਾਰ ਬਾਰ ਬਾਹਰ ਸੁੱਟਦਾ ਗੁਰੂ ਦੇ ਸ਼ਬਦ ਨੂੰ। ਦਸਣਾ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਮਨ ਆਪਣੇ ਅੰਦਰ ਜਾਨ ਹੀ ਨਹੀਂ ਦਿੰਦਾ ਸ਼ਬਦ ਨੂੰ। ਜਿਵੇਂ ਘੋੜਾ ਮਸਾਲੇ ਨੂੰ ਬਾਹਰ ਸੁੱਟਦਾ, ਮਸਾਲਾ ਅੰਦਰ ਚਲਾ ਜਾਏ ਉਹਦਾ ਭਲਾ ਹੈ, ਲੇਕਿਨ ਉਹ ਪੱਠੇ ਤੇ ਖਾਂਦਾ, ਦਾਣਾ ਤੇ ਖਾਂਦਾ, ਮਸਾਲਾ ਨਹੀਂ ਖਾਂਦਾ, ਚੂਰਨ ਨਹੀਂ ਖਾਂਦਾ। ਗੁਰਦੇਵ ਕਹਿਣ ਲੱਗੇ ਜਿਵੇਂ ਚੂਰਨ ਨਹੀਂ ਖਾਂਦਾ, ਇਹ ਮਨ ਗੁਰਬਾਣੀ ਨੂੰ ਖਾਂਦਾ ਹੀ ਨਹੀਂ। ਤੇ ਜਿੱਦਣ ਖਾ ਲਵੇ, ਖਾਣ ਦਾ ਅਰਥ ਕੀ ਹੈ? ਭੋਜਨ ਤੇ ਸਰੀਰ ਦੇ ਵਿੱਚ ਮੁੱਖੋਂ ਅੰਦਰ ਜਾਂਦਾ, ਲੇਕਿਨ ਭਜਨ ਕੰਨਾਂ ਦੇ ਨਾਲ ਅੰਦਰ ਜਾਂਦਾ, ਕਿਉਂਕਿ ਸੁਣਨ ਦੀ ਮਹਾਤਮ ਹੈ, ਸੁਣਨ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਦੱਸੀ ਗਈ ਹੈ। ਤਾਂ ਤੇ ਸੁਣਿਆ ਦੀਆਂ ਚਾਰ ਪੌੜੀਆਂ ਗੁਰਦੇਵ ਪਾਤਸ਼ਾਹ ਨੇ ਉਚਾਰੀਆਂ ਨੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਗੁਰੂ ਦੇ ਸ਼ਬਦ ਨੂੰ ਸੁਣ, ਤੂੰ ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਦੇਵਤਾ ਬਣ ਜਾਏਗਾ, ਨਾਥ ਬਣ ਜਾਏਗਾ ਸੰਸਾਰ ਦਾ। ਕਬੀਰ ਅੱਜ ਨਾਥ ਬਣ ਕੇ ਬੈਠੇ ਨੇ, ਬਾਬਾ ਰਵਿਦਾਸ ਜੀ ਨਾਥ ਬਣ ਕੇ ਬੈਠੇ ਨੇ, ਲੇਕਿਨ ਉਹ ਚਮਾਰ ਸਨ ਜਾਤ ਦੇ, ਜਿਹੜੀ ਜਿਸ ਨੂੰ ਕੋਈ ਨੇੜੇ ਨਹੀਂ ਸੀ ਲਾਉਂਦਾ। ਕੀ ਕੀਤਾ ਸੀ? ਉਹ ਕਹਿੰਦੇ ਨੇ ਪਰਮਾਤਮਾ ਦਾ ਨਾਮ ਮੁੱਖ ਉਚਾਰਨ ਕੀਤਾ ਤੇ ਇਕਾਗਰਤਾ ਦੇ ਨਾਲ ਸੁਣਿਆ, ਸੁਣਦੇ ਸਾਰ ਅੰਦਰ ਦਾ ਜੀਵਾ ਜਗ ਗਿਆ, ਜਗਦੇ ਸਾਰ ਜਗਤ ਪੈਰਾਂ ਦੇ ਵਿੱਚ ਡਿੱਗ ਪਿਆ, ਸੰਸਾਰ ਨਿਰੰਕਾਰ ਅੱਗੇ ਝੁਕਦਾ, ਸੰਸਾਰ ਨਿਰੰਕਾਰ ਦੇ ਬੰਦੇ ਅੱਗੇ ਵੀ ਝੁਕਦਾ। ਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਜਿਵੇਂ ਘੋੜਾ ਮਸਾਲਾ ਨਹੀਂ ਖਾਂਦਾ, ਇਹ ਮਨ ਇਹਦਾ ਸੁਭਾਅ ਹੀ ਨਹੀਂ, ਇਹ ਚੂਰਨ ਜੋ ਨਾਮ ਦਾ ਹੈ ਉਹਨੂੰ ਤੇ ਖਾਂਦਾ ਨਹੀਂ, ਲੇਕਿਨ ਇਹ ਪੱਠਾ ਦਾਣਾ ਜਿਵੇਂ ਘੋੜਾ ਬਾਰ ਬਾਰ ਉਧਰ ਮੂੰਹ ਮਾਰਦਾ, ਤੇ ਇਹ ਬਾਰ ਬਾਰ ਸੰਸਾਰ ਦੇ ਵਿੱਚ, ਵਾਸ਼ਨਾ ਦੇ ਵਿੱਚ, ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਬਾਰ ਬਾਰ ਜਾਏਗਾ, ਲੜਾਈ ਝਗੜੇ ਨਿੰਦਿਆ ਚੁਗਲੀ ਝੂਠ ਇਹਦੇ ਵਿੱਚ ਬਾਰ ਬਾਰ ਜਾਏਗਾ। ਤੇ ਜਿਹੜਾ ਕੋਈ ਸਿਆਣਾ ਪੁਰਖ ਹੁੰਦਾ, ਜਿਹਨੂੰ ਕੋਈ ਅਕਲ ਜਿਹਦੀ ਜਾਗ ਪੈਂਦੀ ਹੈ, ਉਹ ਸਮਝ ਜਾਂਦਾ ਕਿ ਇਹ ਤੇ ਮਨ ਦਾ ਸੁਭਾਅ ਹੈ, ਤੇ ਗੁਰਦੇਵ ਪਾਤਸ਼ਾਹ ਤੇ ਮਨਮੁਖ ਨਹੀਂ ਤਿਆਰ ਕਰ ਰਹੇ, ਗੁਰਮੁਖ ਤਿਆਰ ਕਰ ਰਹੇ ਨੇ। ਗੁਰਦੇਵ ਕਹਿੰਦੇ ਨੇ ਜਿਵੇਂ ਘੋੜਾ ਨਹੀਂ ਖਾਂਦਾ, ਇਹ ਮਨ ਸ਼ਬਦ ਨੂੰ ਨਹੀਂ ਖਾਂਦਾ, ਤੇ ਫਿਰ ਦਸੇ ਦਿਸ਼ਾ ਮਨੁਆ ਦਹਿ ਦਿਸ ਧਾਮ ਦਾ, ਦਸੇ ਦਿਸ਼ਾ ਦੇ ਵਿੱਚ ਅਸੀਂ ਬੈਠੇ ਹੁੰਦੇ ਹਾਂ ਆਪਣੇ ਘਰ ਦੇ ਵਿੱਚ, ਜਪ ਕਰ ਰਹੀਏ ਹੋਈਏ, ਤੇ ਗੁਰਦੇਵ ਕਹਿੰਦੇ ਨੇ ਬਾਹਰ ਭੇਖ ਬਹੁਤ ਚਤਰਾਈ, ਮਨੁਆ ਦਹਿ ਦਿਸ ਧਾਮ ਦਾ। ਮਨ ਤੇ ਦਸਾਂ ਦਿਸ਼ਾ ਦੇ ਵਿੱਚ ਗਤੀਮਾਨ ਹੁੰਦਾ, ਪਤਾ ਨੀ ਕਿੱਥੇ ਕਿੱਥੇ ਦੀ ਯਾਤਰਾ। ਇੱਥੇ ਬੈਠ ਕੇ ਜਪ ਕਰੋ ਤੇ ਧਿਆਨ ਨਾਲ ਦੇਖਣਾ, ਮਨ ਤੇ ਹਿੰਦੁਸਤਾਨ ਪਹੁੰਚਿਆ ਹੋਵੇਗਾ, ਮਨ ਤੇ ਪਤਾ ਨੀ ਕਿੱਥੇ ਗਿਆ ਹੁੰਦਾ। ਗੁਰਦੇਵ ਕਹਿੰਦੇ ਨੇ ਦਾ ਖਿਆਲ ਰੱਖ ਕਿ ਧਰਮ ਦੀ ਸਾਧਨਾ ਤੇ ਮਨ ਦੀ ਸਾਧਨਾ ਹੈ, ਇਹਨੂੰ ਵਿੱਚ ਜੋੜ। ਪਰ ਜਿਵੇਂ ਘੋੜਾ ਬਾਹਰ ਸੁੱਟਦਾ ਚੂਰਨ ਨੂੰ, ਮਨ ਗੁਰੂ ਦੇ ਸ਼ਬਦ ਨੂੰ ਬਾਹਰ ਸੁੱਟਦਾ, ਖਾਂਦਾ ਨਹੀਂ।
ਟੋਪੀ ਪੁੰਜੇ ਤਾਂ ਖਵਾਵਣ ਹਾਰਾ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਜਿਹੜਾ ਘੋੜੇ ਨੂੰ ਚੂਰਨ ਖਵਾਣ ਵਾਲਾ ਬੰਦਾ ਹੁੰਦਾ, ਜਿਹਦਾ ਉਹਦੇ ਨਾਲ ਪਿਆਰ ਹੁੰਦਾ, ਫਿਰ ਜਿਹੜਾ ਖੁਦਾਵਨ ਵਾਲਾ ਸੁਦਾਵਨ ਹਾਰ ਹੁੰਦਾ ਹੈ, ਘੋੜੇ ਨੂੰ ਚੂਰਨ ਖਵਾਣ ਵਾਲਾ,
ਕਰ ਰਾਖਤ ਅਸ਼ਵ ਬਦਨ ਮਜਾਰਾ,
ਫਿਰ ਉਹ ਘੋੜੇ ਦਾ ਮੂੰਹ ਖੋਲ ਕੇ ਤੇ ਆਪਣੇ ਹੱਥ ਨੂੰ ਉਹਦੇ ਬਦਨ ਦੇ ਮੂੰਹ ਦੇ ਵਿੱਚ ਪਾ ਦਿੰਦਾ ਚੂਰਨ ਭਰ ਕੇ, ਤੇ ਕੁਛ ਸਮਾਂ ਉੱਥੇ ਹੀ ਰੱਖਦਾ ਹੈ। ਘੋੜਾ ਬਹੁਤ ਟੱਪਦਾ ਹੈ, ਕਿਉਂਕਿ ਘੋੜਾ ਜਿਹੜਾ ਇਹ ਚੰਚਲਤਾਈ ਦਾ ਪ੍ਰਤੀਕ ਹੈ, ਭਾਵ ਇਹ ਟਿਕ ਨਹੀਂ ਸਕਦਾ, ਕਦੀ ਇੱਧਰ ਕਦੀ ਉੱਧਰ ਇਹ ਟੱਪਦਾ ਹੀ ਰਹਿੰਦਾ, ਤੇ ਮਨ ਨੂੰ ਘੋੜੇ ਦੀ ਤਸਵੀਰ ਦਿੱਤੀ ਗਈ ਹੈ ਬਾਣੀ ਦੇ ਵਿੱਚ ਬਾਰ ਬਾਰ। ਵਿਦਵਾਨ ਵੀ ਐਸਾ ਲਿਖਦੇ ਨੇ ਕਿ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਵੇਂ ਘੋੜਾ ਫਿਰ ਚੂਰਨ ਨਹੀਂ ਖਾਂਦਾ, ਫਿਰ ਬਦੋ ਬਦੀ ਧੱਕੇ ਦੇ ਨਾਲ ਉਹਦੇ ਮੂੰਹ ਦੇ ਵਿੱਚ ਹੱਥ ਪਾ ਕੇ ਚੂਰਨ ਅੰਦਰ ਰੱਖਦਾ ਹੈ।
ਹੋਏ ਸਖਤ ਸੋ ਖਾਏ ਮਸਾਲਾ,
ਜਦੋਂ ਘੋੜਾ ਟੱਪ ਟੁੱਪ ਕੇ ਬਿਲਕੁਲ ਥੱਕ ਜਾਂਦਾ ਹੈ ਤੇ ਫਿਰ ਉਹ ਜਿਹੜਾ ਮਸਾਲਾ ਹੈ ਉਹਦੇ ਮੂੰਹ ਦੇ ਵਿੱਚ ਰਹਿੰਦਾ, ਉਸ ਨੂੰ ਥੋੜਾ ਥੋੜਾ ਮਾਮੂਲੀ ਮਾਮੂਲੀ ਉਹ ਖਾਣਾ ਸ਼ੁਰੂ ਕਰ ਦਿੰਦਾ ਹੈ।
ਰੋਗ ਦੇਹ ਮਿਟ ਜਾਤ ਮਿਸਾਲਾ,
ਉਹਦੇ ਸਰੀਰ ਦੇ ਅੰਦਰ ਜਿਹੜਾ ਸੂਲ ਰੋਗ ਹੁੰਦਾ ਹੈ ਅਫਾਰੇ ਦਾ, ਗੁਰਦੇਵ ਕਹਿੰਦੇ ਨੇ ਜਦੋਂ ਚੂਰਨ ਅੰਦਰ ਜਾਂਦੇ ਸਾਰ ਉਹਦਾ ਸਾਰਾ ਦੁੱਖ ਉਹਦਾ ਸਾਰਾ ਸੰਤਾਪ ਦੂਰ ਹੋ ਜਾਂਦਾ ਹੈ।
ਜੇ ਆਲਸ ਕਰ ਨਹੀਂ ਖਵਾਵਤ,
ਜੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਹੜੇ ਦਲਿੱਦਰੀ ਨੇ ਜੇ ਉਹ ਘੋੜੇ ਨੂੰ ਆਲਸ ਕਰਕੇ ਦਲਿੱਦਰ ਕਰਕੇ ਉਹ ਚੂਰਨ ਨਾ ਖਵਾਣ,
ਸੌ ਲੱਖ ਰੋਗ ਨਾਸ ਕੋ ਜਾਵੇ,
ਤੇ ਫਿਰ ਇਹ ਰੋਗ ਬੜਾ ਵੱਧ ਜਾਂਦਾ ਹੈ, ਵੱਧਦਾ ਵੱਧਦਾ ਇੰਨਾ ਵੱਧ ਜਾਂਦਾ ਹੈ, ਫਿਰ ਆਪਣੇ ਤੱਕ ਨਹੀਂ ਸੀਮਿਤ ਰਹਿੰਦਾ, ਫਿਰ ਵੱਧਦਾ ਵੱਧਦਾ ਰੋਗ ਸੰਸਾਰ ਤੱਕ ਵੱਧ ਜਾਂਦਾ ਹੈ। ਜਿਹੜੇ ਆਪਣੇ ਮਨ ਨੂੰ ਗੁਰੂ ਸ਼ਬਦ ਦਾ ਚੂਰਨ ਨਹੀਂ ਖਵਾਉਂਦੇ, ਗੁਰਦੇਵ ਕਹਿੰਦੇ ਨੇ ਘੋੜੇ ਦੇ ਅੰਦਰ ਚੂਰਨ ਗਿਆ ਉਹਦਾ ਰੋਗ ਬਾਹਰ ਆ ਜਾਏਗਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੰਨਾਂ ਦੇ ਨਾਲ ਜਦੋਂ ਗੁਰੂ ਦਾ ਸ਼ਬਦ ਮਨ ਤੱਕ ਜਾਂਦਾ ਤੇ ਹੁੰਦਾ ਕੀ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਨ ਤੱਕ ਗੁਰੂ ਦਾ ਸ਼ਬਦ ਪਹੁੰਚਦੇ ਸਾਰ ਸੁਣਦੇ ਸਾਰ ਹੁੰਦਾ ਕੀ ਹੈ, ਅੰਮ੍ਰਿਤ ਬਾਣੀ ਹਰ ਹਰ ਪ੍ਰਭ ਤੇਰੀ, ਸੁਣ ਸੁਣ ਪਰਮ ਗਤ ਹੋਵੇ ਪ੍ਰਭ ਮੇਰੀ। ਅੰਮ੍ਰਿਤ ਬਾਣੀ ਜਦੋਂ ਕੰਨਾਂ ਦੇ ਦੁਆਰਾ ਮਨ ਤੱਕ ਪਹੁੰਚਦੀ ਹੈ ਤੇ ਮਨ ਟਿਕ ਕੇ ਇੱਕ ਵਾਰ ਸੁਣ ਲਏ, ਗੁਰਦੇਵ ਕਹਿੰਦੇ ਨੇ ਪਰਮ ਗਤ ਪਰਮ ਅਵਸਥਾ ਤੱਕ ਇਨਸਾਨ ਪਹੁੰਚ ਜਾਂਦਾ ਹੈ। ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਝਾਰੇ। ਗੁਰਦੇਵ ਕਹਿੰਦੇ ਨੇ ਨਾਮ ਰਤਨ ਹੈ ਲੇਕਿਨ ਮੈਂ ਜਪਨਾ ਵਾਂ ਕਿਵੇਂ ਸੁਣ ਸੁਣ ਕੇ। ਨਾਮ ਰਤਨ ਸੁਣ ਜਪ ਜਪ ਜੀਵਾਂ, ਸੁਣਨਾ ਹੀ ਜਪ ਹੈ, ਵਾਹਿਗੁਰੂ ਕਹਿਣਾ ਤੈਨੂੰ ਕੰਨਾਂ ਦੇ ਨਾਲ ਸੁਣਨਾ ਤੇ ਮਨ ਤੱਕ ਪਹੁੰਚਾਉਣਾ, ਪਰ ਇਹ ਸਾਧਨਾ ਤੱਕ ਪਹੁੰਚਣਾ ਬਹੁਤ ਔਖਾ। ਜਿਹੜੀ ਗੱਲ ਗੁਰਦੇਵ ਨੇ ਬਾਣੀ ਚ ਕਹੀ ਹੈ, ਆਖਾਂ ਜੀਵਾਂ ਵਿਸਰਿਆ ਮਰ ਜਾਓ, ਆਖਣ ਔਖਾ ਸਾਚਾ ਨਾਉ ਬੜਾ ਔਖਾ। ਕੀ ਔਖਾ ਹੈ, ਅਸੀਂ ਬੈਠੇ ਹਾਂ ਵਾਹਿਗੁਰੂ 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 ਕਰੀ ਜਾਈਏ, ਕੀ ਵਿਗੜਦਾ ਹੈ, ਕਿੱਥੇ ਔਖਾ ਅਸੀਂ ਕਹਿ ਸਕਦੇ ਹਾਂ ਗੁਰਦੇਵ ਕੀ ਔਖਾ। ਗੁਰਦੇਵ ਕਹਿੰਦੇ ਨੇ ਇਸ ਕਹੇ ਹੋਏ ਨੂੰ ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਇਸ ਕਹੇ ਹੋਏ ਨੂੰ ਮਨ ਇਕਾਗਰ ਕਰਕੇ ਕੰਨਾਂ ਦੇ ਦੁਆਰਾ ਮਨ ਤੱਕ ਪਹੁੰਚਾ ਤੇ ਜੇ ਪਹੁੰਚਾ ਲਏਗਾ ਸੌਖੇ ਢੰਗ ਦੇ ਨਾਲ ਫਿਰ ਸਾਨੂੰ ਕਹਿ ਦੇਈ ਕਿ ਸੌਖਾ। ਪਰ ਸੱਚਾਈ ਹੈ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਇੱਕ ਜਗ੍ਹਾ ਬੈਠਣਾ, ਬੈਠ ਕੇ ਵਾਹਿਗੁਰੂ ਇਸ ਤਰ੍ਹਾਂ ਧੁਨੀ ਉਚਾਰਨ ਕਰਨੀ, ਇਹਦੇ ਵਿੱਚ ਧਿਆਨ ਜੋੜਨਾ, ਭਾਵ ਮਨ ਨੂੰ ਵਿੱਚ ਲਾਣਾ ਤੇ ਸ਼ਬਦ ਨੂੰ ਮਨ ਤੱਕ ਪਹੁੰਚਾਉਣਾ। ਕਦੀ ਵੀ ਨੀ ਲੱਗਦਾ, ਇੱਕ ਸੈਕਿੰਡ ਵੀ ਨੀ ਮਨ ਲੱਗਦਾ, ਇਹ ਕੁਛ ਮੇਰਾ ਅਨੁਭਵ ਵੀ ਹੈ ਕਿ ਮਨ ਬਿਲਕੁਲ ਨਹੀਂ ਟਿਕਦਾ ਤੇ ਜਿੱਦਣ ਟਿਕਦਾ ਉਦਣ ਸਰੂਰ ਹੀ ਕੁਛ ਹੋਰ ਹੁੰਦਾ, ਰਸ ਹੀ ਕੁਛ ਹੋਰ ਹੁੰਦਾ, ਆਨੰਦ ਵੀ ਕੁਛ ਹੋਰ ਹੁੰਦਾ, ਬਹੁਤੀ ਗੱਲ ਹੀ ਨਹੀਂ। ਮੈਂ ਇਹ ਗੱਲ ਤੇ ਤਸੱਲੀ ਨਾ ਕਹਿ ਸਕਣਾ, ਅਗਰ 5 ਮਿੰਟ ਵੀ ਕਿਸੇ ਨੇ ਵਾਹਿਗੁਰੂ ਮੰਤਰ ਦਾ ਜਪ ਇਸ ਤਰ੍ਹਾਂ ਇਕਾਗਰਤਾ ਦੇ ਵਿੱਚ ਬਹਿ ਕੇ ਤੇ ਮਨ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ ਕੰਨਾਂ ਦੇ ਰਾਹੀਂ, ਤੇ ਅਗਰ ਮਨ ਨੇ ਥੋੜਾ ਜਿਹਾ ਵੀ ਸੁਣ ਲਿਆ, ਗੁਰਦੇਵ ਕਹਿੰਦੇ ਨੇ ਸੁਣਿਆ ਦੁੱਖ ਪਾਪ ਕਾ ਨਾਸ, ਸਾਰੇ ਅੰਦਰ ਪਈਆਂ ਹੋਈਆਂ ਚਿੰਤਾਵਾਂ ਦੂਰ ਹੋ ਜਾਣਗੀਆਂ, ਦੁੱਖ ਦੂਰ ਹੋ ਜਾਣਗੇ। ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਸਮਝਾਉਂਦੇ ਨੇ ਕਿ ਜਿਵੇਂ ਉਹ ਘੋੜਾ ਨਹੀਂ ਖਾਂਦਾ, ਜੇ ਨਾ ਖਾਵੇ ਕੋਈ ਦਲਿੱਦਰੀ ਕਹਿ ਦੇਵੇ ਨਹੀਂ ਮੈਂ ਗੁਰਦੁਆਰੇ ਤੇ ਆਉਂਦਾ ਰਵਾਂਗਾ ਪਰ ਜਪ ਨਹੀਂ ਕਰਨਾ, ਗੁਰਦੇਵ ਕਹਿੰਦੇ ਨੇ ਬਣਨਾ ਕੁਛ ਨਹੀਂ, ਦੁੱਖ ਵੱਧਦਾ ਜਾਏਗਾ ਤੇ ਦੁੱਖ ਵੱਧਦੇ ਵੀ ਜਾਂਦੇ ਨੇ, ਆਉਂਦਾ ਜਾਂਦਾ ਮਨੁੱਖ ਤੇ ਦੁੱਖ ਵੱਧਦਾ ਵੀ ਜਾਂਦਾ। ਕਾਰਨ ਕਿਉਂਕਿ ਕਦੀ ਬੈਠ ਕੇ ਧੁਨੀ ਉਚਾਰਨ ਨਹੀਂ ਕੀਤੀ, ਧੁਨ ਨੂੰ ਉੱਥੋਂ ਤੱਕ ਪਹੁੰਚਾਇਆ ਨਹੀਂ, ਧੁਨ ਮੈਂ ਧਿਆਨ ਮੈਂ ਜਾਣਿਆ, ਕਦੀ ਧੁਨ ਬਣਾਈ ਨਹੀਂ ਪਹਿਲੀ ਗੱਲ ਤੇ ਵਾਹਿਗੁਰੂ ਸ਼ਬਦ ਦੀ ਮੰਤਰ ਦੀ, ਤੇ ਗੁਰਦੇਵ ਕਹਿੰਦੇ ਨੇ ਫਿਰ ਧਿਆਨ ਕਦੀ ਵਿੱਚ ਜੁੜਿਆ ਹੀ ਨਹੀਂ। ਜੇ ਕਿਸੇ ਦੀ ਧੁਨੀ ਬਣ ਜਾਂਦੀ ਹੈ ਫਿਰ ਧਿਆਨ ਜੁੜਨਾ ਔਖਾ, ਤੇ ਜਿੱਦਣ ਧਿਆਨ ਜੁੜ ਜਾਵੇ ਗੁਰਦੇਵ ਕਹਿੰਦੇ ਨੇ ਧੁਨ ਮੈਂ ਧਿਆਨ ਮੈਂ ਜਾਣਿਆ, ਧੁਨ ਦੇ ਵਿੱਚ ਧਿਆਨ ਜੋੜਿਆ ਵਾਹਿਗੁਰੂ ਮੰਤਰ ਦੇ ਵਿੱਚ, ਤੇ ਫਿਰ ਐਸੀ ਗੱਲ ਜਾਣ ਲਈ ਗੁਰਮੁਖ ਅਕਥ ਕਹਾਣੀ, ਇੱਕ ਐਸੀ ਕਹਾਣੀ ਨੂੰ ਜਾਣ ਲਿਆ ਜਿਹੜੀ ਰਸਨਾ ਦੇ ਨਾਲ ਬਿਆਨ ਨਹੀਂ ਕੀਤੀ ਜਾ ਸਕੀ, ਉਹ ਅਕਥ ਕਹਾਣੀ ਪ੍ਰਮਾਤਮਾ ਦਾ ਬੋਧ ਆ ਗਿਆ, ਗਿਆਨ ਆ ਗਿਆ। ਇਸ ਨੂੰ ਕਿਹਾ ਜਾਂਦਾ ਹੈ ਜਪ ਦੀ ਅਵਸਥਾ। ਇਹ ਢੰਗ ਗੁਰਦੇਵ ਪਾਤਸ਼ਾਹ ਜੀ ਨੇ ਆਪਣੀ ਉਨਮਤ ਨੂੰ ਬਖਸ਼ਿਆ। ਗੁਰਦੇਵ ਕਹਿੰਦੇ ਨੇ ਜਿਵੇਂ ਘੋੜਾ ਬਾਹਰ ਸੁੱਟਦਾ ਮਸਾਲੇ ਨੂੰ, ਮਨ ਗੁਰੂ ਦੇ ਸ਼ਬਦ ਨੂੰ ਬਾਹਰ ਸੁੱਟਦਾ, ਮਿੱਤਰ ਦੀ ਗੱਲ ਨੂੰ ਤੇ ਮਨ ਅੰਦਰ ਲੈ ਜਾਂਦਾ, ਘਰ ਵਾਲੀ ਦੀ ਗੱਲ ਨੂੰ ਤੇ ਅੰਦਰ ਲੈ ਜਾਂਦਾ, ਸੰਸਾਰ ਦੀ ਜਿਤਨੀਆਂ ਵੀ ਗੱਲਾਂ ਨੇ ਸਾਰੀਆਂ ਸਾਡੇ ਅੰਦਰ ਭਰੀਆਂ ਪਈਆਂ ਨੇ। ਕਦੀ ਜਿਹੜਾ ਬੰਦਾ ਇਸ ਤਰ੍ਹਾਂ ਦੀ ਧੁਨ ਧਿਆਨ ਦੀ ਸਾਧਨਾ ਕਰਦਾ, ਇਹ ਗਿਆਨ ਸਿਰਫ ਉਹਨੂੰ ਆਉਂਦਾ ਕਿ ਮਨ ਦੇ ਅੰਦਰ ਹੈ। ਫਿਰ ਜਦੋਂ ਮਨ ਦਾ ਗਿਆਨ ਉਹਨੂੰ ਆਉਂਦਾ, ਧਿਆਨ ਜੋੜਦਾ, ਉਹਨੂੰ ਪਤਾ ਲੱਗਦਾ ਮਨ ਚ ਤੇ ਸੰਸਾਰ ਹੀ ਚੱਲ ਰਿਹਾ, ਮੇਰੀਆਂ ਚਿੰਤਾਵਾਂ ਹੀ ਚੱਲ ਰਹੀਆਂ ਨੇ, ਕੱਲ ਕੀ ਕਰਨਾ, ਪਿੱਛੇ ਕੀ ਕੀਤਾ ਸੀ, ਅੱਗੇ ਕੀ ਹੋਏਗਾ, ਬਸ ਇੱਥੋਂ ਤੱਕ ਮਨ ਗਤੀਮਾਨ ਰਹਿੰਦਾ।
ਇੱਥੇ ਹੀ ਉਡਾਰੀਆਂ ਮਾਰਦਾ ਰਹਿੰਦਾ ਹੈ ਤੇ ਜੋ ਸ਼ਬਦ ਜਪ ਚੱਲਦਾ ਹੁੰਦਾ ਉਹਦੇ ਚ ਧਿਆਨ ਜੁੜਦਾ ਹੀ ਨਹੀਂ, ਮਨ ਰਤੀ ਵੀ ਨਹੀਂ ਜੁੜਦਾ। ਤੇ ਗੁਰਦੇਵ ਇਹਨੂੰ ਹੀ ਕਹਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜਗਾ ਮਨ ਨੂੰ ਜਪ ਕਰ। ਜੇ ਕੋਈ ਸੁੱਤਾ ਉਹਨੂੰ ਜਗਾਣਾ ਕਿਵੇਂ, ਆਵਾਜ਼ ਮਾਰਨੀ ਪਏਗੀ, ਉਠਾਣਾ ਪਏਗਾ, ਖੜਾਕ ਕਰਨਾ ਪਏਗਾ। ਤੇ ਜੇ ਮਨ ਸੁੱਤਾ ਪਿਆ ਹੈ ਮਾਇਆ ਦੇ ਵਿੱਚ, ਸੰਸਾਰ ਦੀ ਯਾਦਾਂ ਦੇ ਵਿੱਚ, ਗੁਰਦੇਵ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਤੇ ਖੜਾਕ ਕਰਨਾ। ਤੇ ਜਿੱਦਣ ਮਨ ਤੱਕ ਵਾਹਿਗੁਰੂ ਪਹੁੰਚ ਗਿਆ, ਸਾਰੇ ਸੰਤਾਪ ਬਾਹਰ ਆ ਜਾਣਗੇ, ਚਿੰਤਾ ਬਾਹਰ ਆ ਜਾਏਗੀ। ਹੋਰ ਸੰਤ ਕੀ ਹੁੰਦਾ ਹੈ? ਇਸ ਨੂੰ ਕਹਿੰਦੇ ਨੇ ਸੰਤ ਕੌਣ? ਜੋ ਮਨ ਰਸਨਾ ਦੇ ਨਾਲ ਵਾਹਿਗੁਰੂ ਬੋਲਦਾ, ਕੰਨਾਂ ਦੇ ਨਾਲ ਅੰਦਰ ਲੈ ਕੇ ਜਾਂਦਾ ਤੇ ਫਿਰ ਮਨ ਉਹਦੇ ਵਿੱਚ ਜੋੜਦਾ, ਜੋੜਦਾ ਜੋੜਦਾ ਮਨ ਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ। ਜੋਤੀ ਜੋਤ ਰਲੀ ਸੰਪੂਰਨ ਕੀਆ ਰਾਮ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਵਾਸ਼ਨਾ ਨਹੀਂ ਹੈ, ਤੂੰ ਜੋਤ ਹੈ। ਲੇਕਿਨ ਕਿਵੇਂ ਬਣਾਈਏ ਜੋਤ? ਗੁਰਦੇਵ ਕਹਿੰਦੇ ਨੇ ਬਾਰੰਬਾਰ ਹਰਕੇ ਗੁਣ ਗਾਵੋ, ਬਾਰ ਬਾਰ ਗੁਰੂ ਦੇ ਗੁਣ ਗਾ ਜਪ ਕਰ, ਗੁਰਗਮ ਭੇਦ ਹਰ ਕਾ ਪਾਵੋ। ਜਿਹੜਾ ਭੇਦ ਪਿਆ ਹੈ ਅੰਦਰ, ਤੈਨੂੰ ਪਤਾ ਲੱਗ ਜਾਏਗਾ। ਇਸ ਨੂੰ ਹੀ ਕਿਹਾ ਗਿਆ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ। ਕਿਵੇਂ ਖੋਜਣਾ? ਦਸਨਾ ਬੋਲੇ, ਕੰਨਾਂ ਨਾਲ ਸੁਣੀਏ, ਧਿਆਨ ਵਿੱਚ ਲੱਗੇ। ਇਹਨੂੰ ਕਿਹਾ ਗਿਆ ਕਿ ਸਰੀਰ ਦੇ ਵਿੱਚ ਖੋਜ ਕਰ। ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਸਰੀਰ ਦੇ ਵਿੱਚ ਪ੍ਰਭੂ ਦਾ ਵਿਸਰਾਮ ਕਿੱਥੇ ਹੈ? ਵਸੇ ਜੁਗਤੀ ਗੁਰੂ ਨਾਨਕ ਸਾਹਿਬ ਨੇ ਆਪਣੇ ਧਰਮ ਦੇ ਵਿੱਚ ਦੱਸੀ। ਹੋਰ ਜੁਗਤੀਆਂ ਬੋਧ ਧਰਮ, ਹੋਰ ਜੋ ਧਰਮ ਨੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਧਿਆਨ ਜੋੜਨਾ ਕੀਤਾ, ਪਰ ਗੁਰਦੇਵ ਨੇ ਧੁਨੀ ਦਾ ਧਿਆਨ, ਧੁਨ ਦੇ ਵਿੱਚ ਧਿਆਨ ਲਵਾਇਆ ਹੈ। ਜੋ ਇਸ ਤਰ੍ਹਾਂ ਕਰਦੇ ਨੇ ਉਹਨਾਂ ਨੂੰ ਰਸ ਆਉਂਦਾ। ਗੁਰਦੇਵ ਕਹਿੰਦੇ ਨੇ ਜੋ ਘੋੜਾ ਨਹੀਂ ਖਾਂਦਾ ਤੇ ਮਨ ਵੀ ਗੁਰੂ ਦੇ ਸ਼ਬਦ ਨੂੰ ਨਹੀਂ ਖਾਂਦਾ, ਜੇ ਆਲਸ ਕਰਕੇ ਘੋੜੇ ਨੂੰ ਖੁਰਾਕ ਨਾ ਦਿੱਤੀ ਜਾਵੇ, ਘੋੜਾ ਤੇ ਇੱਕ ਦਿਨ ਜੀਰਣ ਹੋ ਜਾਏਗਾ, ਇੱਤ ਤੇ ਇੱਕ ਦਿਨ ਉੱਥੇ ਪਹੁੰਚ ਜਾਏਗਾ, ਰੋਗ ਵੱਧ ਜਾਏਗਾ, ਬਹੁਤ ਅੱਗੇ ਚਲਾ ਜਾਏਗਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੇ ਮਨ ਨੂੰ ਗੁਰੂ ਦਾ ਸ਼ਬਦ ਨਾ ਦਿੱਤਾ ਜਾਏ, ਵਿਗੜਦਾ ਵਿਗੜਦਾ ਇਤਨਾ ਵਿਗੜ ਜਾਏਗਾ, ਫਿਰ ਜਗਤ ਦੇ ਉੱਤੇ ਜ਼ੁਲਮ ਕਰੇਗਾ। ਕਿਤਨਾ ਕੁ ਜ਼ੁਲਮ ਕਰੇਗਾ? ਫਿਰ ਹਿਟਲਰ ਦੇ ਵਾਂਗ 2 ਕਰੋੜ ਬੰਦਿਆਂ ਨੂੰ ਮਾਰ ਦੇਗਾ, ਫਿਰ ਨਮਰੂਦ ਦੇ ਵਾਂਗ ਰੱਬ ਬਣ ਕੇ ਬੈਠ ਜਾਏਗਾ, ਫਿਰ ਚੰਗੇਜ਼ ਖਾਨ ਦੇ ਵਾਂਗ ਬਸਤੀਆਂ ਦੀਆਂ ਬਸਤੀਆਂ ਉਜਾੜ ਕੇ ਰੱਖ ਦੇਗਾ। ਕਿਉਂ? ਹੁਣ ਰੋਗ ਇਤਨਾ ਅਸਾਧ ਹੋ ਗਿਆ, ਅਸਾਧ ਰੋਗ ਹੁਣ ਮਿਟਣਾ ਨਹੀਂ, ਤੇ ਫਿਰ ਅਵਤਾਰ ਨੂੰ ਆਉਣਾ ਪੈਂਦਾ। ਹੁਣ ਮਨ ਤੇ ਨਹੀਂ ਬਦਲ ਸਕਦਾ, ਹੁਣ ਉਹਦਾ ਤਨ ਹੀ ਵੱਢਣਾ ਪੈਂਦਾ ਕਿ ਮਨ ਇਤਨਾ ਕੁ ਪਾਪੀ ਹੋ ਗਿਆ ਤੇ ਨਹੀਂ ਬਦਲ ਸਕਦਾ, ਇਹਦਾ ਤਨ ਹੀ ਵੱਢ ਦਿੱਤਾ ਜਾਏ। ਕਿਉਂ? ਕਿਉਂਕਿ ਸੰਸਾਰ ਦੇ ਵਿੱਚ ਆਮ ਲੋਕਾਂ ਤੱਕ ਇਹ ਦੁੱਖ ਨਾ ਪਹੁੰਚਾ ਸਕੇ, ਫਿਰ ਉਸ ਨੂੰ ਰੋਕਿਆ ਜਾਂਦਾ ਤਲਵਾਰ ਦੇ ਨਾਲ, ਫਿਰ ਉਹ ਵੀ ਧਰਮ ਹੈ। ਲੇਕਿਨ ਧਰਮ ਕਹਿੰਦਾ ਕਿ ਮਨ ਨੂੰ ਪਹਿਲਾਂ ਹੀ ਰੋਕ ਲਿਆ ਜਾਏ ਤਾਂ ਕਿ ਉਸਨੀ ਬੁਰਾਈ ਤੱਕ ਨਾ ਪਹੁੰਚੇ, ਪਰ ਗੁਰਦੇਵ ਕਹਿੰਦੇ ਨੇ ਇਹ ਬਾਰ ਬਾਰ ਸੰਸਾਰ ਦੀਆਂ ਬੁਰਾਈਆਂ ਚ ਜਾਂਦਾ। ਗੁਰੂ ਦੇ ਸ਼ਬਦ ਚ ਕਿਹਦਾ ਮਨ ਲੱਗਦਾ? ਤੇ ਜਿਹਦਾ ਲੱਗਦਾ ਉਹਨੂੰ ਕਹਿੰਦੇ ਨੇ ਭਗਤ। ਗੁਰਦੇਵ ਕਹਿੰਦੇ ਨੇ ਇਹ ਰੋਗ ਨਾ ਰੋਕਿਆ ਜਾਏ ਫਿਰ ਵੱਧਦਾ ਹੈ।
ਹੈ ਮੁਖ ਮੈਂ ਜੋ ਤੀਨ ਮਸਾਲਾ, ਸੋਪੀ ਡਾਰ ਦੇ ਤਤਕਾਲਾ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮੁਖ ਦੇ ਵਿੱਚ ਜਦੋਂ ਪਾ ਦਈਏ ਉਹ ਫਿਰ ਬਾਹਰ ਸੁੱਟ ਦਿੰਦਾ ਹੈ।
ਦੋਹਰਾ ਮੰਤਰੰਗ ਦੁਰਵਾਸ਼ਨਾ, ਦੀਰਘ ਰੋਗ ਸੋ ਜਾਨ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਿ ਆਪਣੇ ਗੁਰਸਿੱਖਾਂ ਨੂੰ ਜਿਵੇਂ ਘੋੜੇ ਨੂੰ ਬੜਾ ਵੱਡਾ ਰੋਗ ਹੁੰਦਾ, ਇਸ ਮਨ ਨੂੰ ਰੋਗ ਹੈ। ਉਹ ਰੋਗ ਦੱਸਿਆ ਗੁਰਦੇਵ ਨੇ ਵਾਸ਼ਨਾ ਦਾ ਰੋਗ, ਇਸ ਮਨ ਨੂੰ ਵਾਸ਼ਨਾ ਦਾ ਬੜਾ ਦੀਰਘ ਤੋਂ ਭਾਵ ਬੜਾ ਵੱਡਾ, ਇਤਨਾ ਵੱਡਾ ਇਨਸਾਨ ਨੂੰ ਸਮਝ ਹੀ ਨਹੀਂ ਆ ਰਹੀ ਕਿ ਜ਼ਿੰਦਗੀ ਕੀ ਹੈ, ਅਸੀਂ ਕਿੱਥੇ ਹਾਂ। ਪਰ ਗੁਰਦੇਵ ਕਹਿੰਦੇ ਨੇ ਇਹ ਵਾਸ਼ਨਾ ਦਾ ਰੋਗ ਹੈ, ਇਹ ਵਾਸ਼ਨਾ ਦਾ ਰੋਗ ਸਮਝ ਆ ਜਾਵੇ ਤੇ ਗੁਰਦੇਵ ਕਹਿੰਦੇ ਨੇ ਫਿਰ ਵਾਸ਼ਨਾ ਘਟਣੀ ਸ਼ੁਰੂ ਹੁੰਦੀ ਹੈ। ਕਿਵੇਂ? ਜਪ ਕਰ ਕਰਕੇ, ਬਾਰ ਬਾਰ ਧੁਨ ਧਿਆਨ ਦੀ ਸਾਧਨਾ ਕਰ ਕਰਕੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਉਹ ਘੋੜੇ ਦਾ ਰੋਗ ਵੱਧਦਾ ਜਾਏਗਾ ਅਗਰ ਮਸਾਲਾ ਨਾ ਅੰਦਰ ਗਿਆ, ਤੇ ਮਨ ਦੇ ਅੰਦਰ ਵਾਸ਼ਨਾ ਵੱਧਦੀ ਜਾਵੇਗੀ ਵੱਧਦੀ ਜਾਵੇਗੀ ਅਗਰ ਗੁਰੂ ਦਾ ਸ਼ਬਦ ਮਨ ਤੱਕ ਨਾ ਪਹੁੰਚਿਆ। ਪਰ ਇਸ ਮਨ ਦਾ ਐਸਾ ਸੁਭਾਅ ਪਾਪੀ ਦਾ, ਵਿਖੇ ਨਾਦ ਕਰਨ ਸੁਨ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਆਲਸੀ ਬਣ ਜਾਂਦਾ, ਦਲਿੱਦਰੀ ਬਣ ਜਾਂਦਾ ਕਦੋਂ? ਗੁਰੂ ਦਾ ਸ਼ਬਦ ਸੁਣਨ ਵੇਲੇ, ਗੁਰੂ ਦੇ ਵਿੱਚ ਧਿਆਨ ਜੋੜਨ ਵੇਲੇ ਬੜਾ ਚੁਸਤ ਹੋ ਜਾਂਦਾ ਸੰਸਾਰ ਦੇ ਸਾਰੇ ਕੰਮਾਂ ਦੇ ਵਿੱਚ। ਸਾਰੀ ਰਾਤ ਨਹੀਂ ਸੌਂਦਾ ਅਗਰ ਕਿਸੇ ਮਿੱਤਰ ਦਾ ਵਿਆਹ ਹੈ, ਸਾਰੀ ਰਾਤ ਨਹੀਂ ਸੌਂਦਾ ਪਿਤਾ ਅਗਰ ਪੁੱਤਰ ਦਾ ਵਿਆਹ ਹੈ, ਲੇਕਿਨ ਸਾਰੀ ਰਾਤ ਗੁਰੂ ਦੇ ਕੀਰਤਨ ਦੇ ਵਿੱਚ ਜਾਗਣਾ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਗੁਰਦੇਵ ਕਹਿੰਦੇ ਨੇ ਜਾਗਣਾ ਹੀ ਆ ਤੇ ਜਾਗਣਾ ਸਾਰੀ ਰਾਤ, ਇੱਕ ਸੁੰਦਰ ਜਾਗਣਾ ਜਾਗ, ਕੀਰਤਨ ਦੇ ਵਿੱਚ ਬੈਠ ਤੇ ਧਿਆਨ ਜੋੜਨ ਦੀ ਕੋਸ਼ਿਸ਼ ਕਰ। ਪਰ ਇਤਨੀ ਤਾਕਤ ਨਹੀਂ ਹੈ ਬੰਦੇ ਕੋਲ ਕਿ ਗੁਰੂ ਦੇ ਸ਼ਬਦ ਦੇ ਵਿੱਚ ਸਾਰੀ ਰਾਤ ਧਿਆਨ ਜੋੜ ਸਕੇ, ਇਹ ਤੇ ਬੜੀ ਤਪੱਸਿਆ ਦੀ ਗੱਲ ਹੈ। ਗੁਰਦੇਵ ਕਹਿੰਦੇ ਨੇ ਵਾਸ਼ਨਾ ਦਾ ਬੜਾ ਦੀਰਘ ਰੋਗ ਇਸ ਮਨ ਨੂੰ ਲੱਗਾ ਹੈ।
ਸ਼ਬਦ ਧਿਆਨ ਮੈਂ ਜੋਰ ਨੂੰ ਪੇਖਜ ਤਾਂ ਪਹਿਚਾਨ।
ਗੁਰਦੇਵ ਕਹਿੰਦੇ ਨੇ ਰੋਗ ਹੈ ਮਨ ਨੂੰ ਵਾਸ਼ਨਾ ਦਾ, ਲੇਕਿਨ ਦਵਾਈ ਦਵਾਈ ਕੀ ਹੈ? ਸਿੱਖ ਪੁੱਛਦੇ ਨੇ ਦਵਾਈ, ਗੁਰਦੇਵ ਕਹਿੰਦੇ ਨੇ ਪੇਖਜ ਦਵਾਈ ਹੈ ਕਿ ਗੁਰੂ ਦੇ ਸ਼ਬਦ ਦੇ ਵਿੱਚ ਭਾਵ, ਗੁਰੂ ਦੇ ਸ਼ਬਦ ਦੇ ਵਿੱਚ ਸ਼ਬਦ ਧਿਆਨ ਭਾਵ, ਸ਼ਬਦ ਦੇ ਵਿੱਚ ਧਿਆਨ ਜੋੜਨਾ। ਸ਼ਬਦ ਕੀ ਹੈ? ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਉ ਮੈਂ ਖੋਈ ਵਾਹਿਗੁਰੂ, ਇਸ ਨੂੰ ਕਿਹਾ ਜਾਂਦਾ ਸ਼ਬਦ। ਤੇ ਇਹਨੂੰ ਕਿਹਾ ਜਾਂਦਾ ਹਰਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕਬੀਰ ਥੋੜੀ ਜੀ ਜੁਗਤੀ ਵੀ ਦੱਸਦੇ ਨੇ ਕਿ ਹੌਲੀ ਹੌਲੀ ਬਿਲੋ, ਇਤਨੀ ਮਧਾਣੀ ਨਾ ਪਾ ਦੇਵੀ ਕਾਲੀ, ਮੱਖਣ ਤੇ ਲੱਸੀ ਇੱਕ ਹੋਈ ਹੋਵੇ ਉਹ ਕੰਮ ਨਹੀਂ ਕਰਨਾ। ਹੌਲੀ ਹੌਲੀ ਗੁਰੂਦੇਵ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਦੀ ਅਗਰ ਧੁਨੀ ਬਣੇ, ਫਿਰ ਇਸ ਧੁਨੀ ਦੇ ਵਿੱਚ ਜਦੋਂ ਧਿਆਨ ਜੁੜਦਾ ਤੇ ਫਿਰ ਗਿਆਨ ਆਪਣੇ ਆਪ ਆਉਂਦਾ ਜਾਂਦਾ, ਕੁਛ ਪੜਨ ਦੀ ਲੋੜ ਬਹੁਤੀ ਰਹਿੰਦੀ ਨਹੀਂ, ਫਿਰ ਅੰਦਰੋਂ ਹੀ ਗਿਆਨ ਮਿਲਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਅਗਰ ਮਨ ਨੂੰ ਵਾਸ਼ਨਾ ਦਾ ਰੋਗ ਹੈ, ਇਹ ਰੋਗ ਦੂਰ ਕਿਵੇਂ ਹੋਏਗਾ? ਇਸ ਤਰ੍ਹਾਂ ਸ਼ਬਦ ਦੇ ਵਿੱਚ ਧਿਆਨ ਨੂੰ ਜੋੜ, ਪਹਿਲੇ ਧੁਨੀ ਬਣਾ, ਵਾਹਿਗੁਰੂ ਮੰਤਰ ਨੂੰ ਬੋਲ, ਫਿਰ ਇਹਦੇ ਵਿੱਚ ਧਿਆਨ ਜੋੜ। ਪਹਿਲੇ ਨਹੀਂ ਜੁੜੇਗਾ ਧਿਆਨ, ਬਿਲਕੁਲ ਨਹੀਂ ਜੁੜੇਗਾ, ਇਹੀ ਤੇ ਖੇਡ ਹੈ। ਖਾਲਸਾ ਸੋਏ ਕਰੇ ਨਿਤ ਜੰਗ, ਖਾਲਸਾ ਉਹ ਹੈ ਜੋ ਰੋਜ਼ ਜੰਗ ਕਰੇ। ਕਿਹਦੇ ਨਾਲ? ਆਪਣੇ ਮਨ ਨਾਲ। ਗੁਰਮੁਖ ਸੋਏ ਜੋ ਮਨ ਸਿਓ ਲੁੱਝੈ, ਗੁਰਦੇਵ ਕਹਿੰਦੇ ਨੇ ਗੁਰਮੁਖ ਉਹ ਹੈ ਜੋ ਮਨ ਦੇ ਨਾਲ ਲੁੱਝਦਾ। ਮੁੱਲਾ ਸੋਏ ਜੋ ਮਨ ਸਿਓ ਲੜੈ, ਗੁਰਦੇਵ ਕਹਿੰਦੇ ਨੇ ਮੁੱਲਾ ਤੇ ਉਹ ਹੈ ਜਿਹੜਾ ਮਨ ਦੇ ਨਾਲ ਲੜੇ। ਲੜਨਾ ਕੀ ਹੈ? ਮਨ ਵਾਸ਼ਨਾ ਚ ਜਾਏਗਾ, ਸ਼ਬਦ ਦੀ ਧੁਨੀ ਉਚਾਰਨ ਕਰਨੀ ਹੈ ਤੇ ਵਿੱਚ ਮਨ ਨੂੰ ਜੋੜਨਾ। ਤੇ ਗੁਰਦੇਵ ਕਹਿੰਦੇ ਨੇ ਇਹੀ ਜੰਗ ਚੱਲਦੀ ਰਹਿੰਦੀ ਹੈ ਭਗਤ ਦੀ, ਸਾਧਕ ਦੀ, ਸੰਤ ਦੀ ਸਾਰੀ ਜ਼ਿੰਦਗੀ। ਤੇ ਜਿੱਦਣ ਉਹ ਜਿੱਤ ਜਾਂਦਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿੱਦਣ ਸ਼ਬਦ ਮਨ ਨੇ ਸੁਣ ਲਿਆ ਹੋਏਗਾ ਕਿ ਮਨ ਜੀਤੈ ਜਗ ਜੀਤ, ਫਿਰ ਮਨ ਜਿੱਤਦੇ ਸਾਰ ਸਾਰਾ ਸੰਸਾਰ ਪੈਰਾਂ ਚ ਹੋਏਗਾ, ਬਾਦਸ਼ਾਹ ਬਣ ਜਾਏਗਾ ਬੰਦਾ, ਫਿਰ ਬਾਹਰ ਕਿਸੇ ਨੂੰ ਨਹੀਂ ਝੁਕਾਏਗਾ, ਆਪਣੇ ਆਪ ਦਾ ਮਾਲਕ ਬਣ ਕੇ ਰਸ ਦੇ ਵਿੱਚ ਰਹੇਗਾ। ਕਿਸੇ ਦੀ ਉਸਤਤ ਦੀ ਲੋੜ ਨਹੀਂ, ਨਿੰਦਿਆ ਦੀ ਲੋੜ ਨਹੀਂ, ਦੁੱਖ ਦੀ ਲੋੜ ਨਹੀਂ, ਸੁੱਖ ਦੀ ਲੋੜ ਨਹੀਂ, ਘਾਟੇ ਦੀ ਲੋੜ ਨਹੀਂ, ਵਾਧੇ ਦੀ ਲੋੜ ਨਹੀਂ, ਨਫੇ ਦੀ ਲੋੜ ਨਹੀਂ, ਨੁਕਸਾਨ ਦੀ ਲੋੜ ਨਹੀਂ, ਹਰਖ ਦੀ ਲੋੜ ਨਹੀਂ, ਸੋਗ ਦੀ ਲੋੜ ਨਹੀਂ, ਸਾਰਿਆਂ ਤੋਂ ਇੱਕ ਪਾਸੇ ਹੋ ਜਾਏਗਾ। ਪਰ ਗੁਰਦੇਵ ਕਹਿੰਦੇ ਨੇ ਕਿਵੇਂ? ਇਹਦਾ ਜੋ ਰੋਗ ਮਨ ਨੂੰ ਲੱਗਿਆ ਵਾਸ਼ਨਾ ਦਾ, ਜਦੋਂ ਤੱਕ ਧਿਆਨ ਨਹੀਂ ਜੁੜੇਗਾ, ਭਾਵੇਂ ਲੱਖ ਕਰਮ ਕਰਦੇ ਰਵਾਂਗੇ, ਦੁੱਖ ਵੀ ਵਧੇਗਾ ਤੇ ਮੇਰਾ ਤੇ ਆਪਣਾ ਵੀ ਥੋੜਾ ਹੀ ਅਨੁਭਵ ਹੈ, ਬਹੁਤਾ ਨਹੀਂ। ਇੱਕ ਅਨੁਭਵ ਤੇ ਹੈ, ਬੜਾ ਬੜਾ ਚਿਰ ਮੈਂ ਦੇਖੇ ਨੇ ਗੁਰਦੁਆਰੇ ਆਉਂਦੇ, ਪਰ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਰਸ ਹੈ, ਨਾ ਕੋਈ ਸਰੂਰ ਹੈ, ਨਾ ਕੋਈ ਖੇਡ ਹੈ, ਨਾ ਕੋਈ ਉਹ ਚਮਕ ਹੈ ਜੋ ਕਬੀਰ ਜੀ ਦੇ ਕੋਲ ਚਮਕ ਹੈ, ਨਾ ਜੋ ਉਹ ਚਮਕ ਹੈ ਜੋ ਜਿਨ੍ਹਾਂ ਦੀ ਬਾਣੀ ਅਸੀਂ ਸੁਣ ਰਹੇ ਹਾਂ, ਜਿਨ੍ਹਾਂ ਦੀ ਬਾਣੀ ਅਸੀਂ ਸੁਣ ਰਹੇ ਹਾਂ ਉਹ ਰਸ ਨਾਲ ਭਰੇ ਹੋਏ ਨੇ, ਆਨੰਦ ਦੇ ਵਿੱਚ ਭਿੱਜੇ ਹੋਏ ਨੇ, ਪਰ ਅਸੀਂ ਸੁਣੀ ਜਾ ਰਹੇ ਹਾਂ, ਸੁਣੀ ਜਾ ਰਹੇ ਹਾਂ, ਪਰ ਬੁੱਝੇ ਹੋਏ ਚਿਹਰੇ, ਬੁੱਝੀ ਹੋਈ ਜ਼ਿੰਦਗੀ, ਨਾ ਕੋਈ ਰਸ, ਨਾ ਕੋਈ ਖੇੜਾ ਕਾਰਨ, ਕਿਉਂਕਿ ਕਦੀ ਧਿਆਨ ਜੋੜਿਆ ਹੀ ਨਹੀਂ, ਕਦੀ ਧੁਨ ਧਿਆਨ ਦੀ ਸਾਧਨਾ ਵੱਲ ਖਿਆਲ ਹੀ ਨਹੀਂ ਗਿਆ, ਤੇ ਜਿਹਦਾ ਗਿਆ ਉਹ ਥੋੜੇ ਸਮੇਂ ਉਸਨੇ ਕੀਤੀ ਤੇ ਮਨ ਢਹਿ ਗਿਆ, ਫਿਰ ਕਰ ਨਹੀਂ ਸਕਿਆ ਕਿਉਂਕਿ ਔਖਾ। ਇਸ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਆਖਣ ਔਖਾ ਸਾਚਾ ਨਾਉ, ਬੜਾ ਔਖਾ ਹੈ, ਆਮ ਬੱਚਿਆਂ ਦੀ ਖੇਡ ਨਹੀਂ, ਲੋਗਨ ਰਾਮ ਖਿਲੋ ਨਾ ਜਾਣਾ, ਲੋਕਾਂ ਨੇ ਤੇ ਖਿਡੌਣਾ ਹੀ ਸਮਝ ਲਿਆ। ਕਬੀਰ ਕਹਿੰਦੇ ਨੇ ਸੰਸਾਰ ਦੇ ਲੋਕਾਂ ਨੇ ਭਗਤ ਪਰਮਾਤਮਾ ਨੂੰ ਇੱਕ ਖਿਲੋਣੇ ਦੇ ਵਾਂਗ ਸਮਝ ਲਿਆ। ਗੁਰਦੇਵ ਕਹਿੰਦੇ ਨੇ ਖਿਲੋਣਾ ਨਹੀਂ ਹੈ, ਇਹ ਧੁਨ ਧਿਆਨ ਦੀ ਸਾਧਨਾ ਹੈ ਤੇ ਬੜੀ ਕਠਿਨ ਹੈ, ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਕਿਸੇ ਵਿਰਲੇ ਤੇ ਉਹ ਬਖਸ਼ਿਸ਼ ਕਰਦਾ, ਫਿਰ ਉਹ ਧੁਨੀ ਉਚਾਰਨ ਕਰਦਾ, ਵਿੱਚ ਧਿਆਨ ਜੋੜਦਾ, ਫਿਰ ਉਸਨੂੰ ਬਾਹਰ ਦੇ ਆਨੰਦਾਂ ਦੀ ਲੋੜ ਨਹੀਂ ਪੈਂਦੀ, ਬਾਹਰ ਦੇ ਮਿੱਤਰਾਂ ਦੀ ਗੱਲਾਂ ਦੀ ਲੋੜ ਨਹੀਂ ਪੈਂਦੀ, ਬਾਹਰ ਆਪਣੇ ਆਪ ਨੂੰ ਸੁੱਟਣ ਦੀ ਲੋੜ ਨਹੀਂ ਪੈਂਦੀ, ਫਿਰ ਮਨ ਗੁਰੂ ਦੇ ਸ਼ਬਦ ਦੇ ਵਿੱਚ ਲੱਗਿਆ ਹੁੰਦਾ ਤੇ ਆਨੰਦ ਦੇ ਵਿੱਚ ਹੁੰਦਾ, ਰਸ ਦੇ ਵਿੱਚ ਹੁੰਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਗਰ ਰੋਗ ਦਾ ਨਿਰਵਿਰਤੀ ਕਰਨੀ ਹੈ, ਤੇ ਗੁਰਦੇਵ ਪਾਤਸ਼ਾਹ ਐਸਾ ਵੀ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਅਸੀਂ ਜਿੱਧਰ ਵੀ ਨਜ਼ਰ ਮਾਰੀ ਹੈ, ਇਹ ਜਿਹੜਾ ਰੋਗ ਹੈ ਮਨ ਦਾ, ਸੰਸਾਰ ਇਹਦੇ ਨਾਲ ਭਰਿਆ ਪਿਆ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਰੋਗ ਤੋਂ ਬਿਨਾਂ ਇੱਕੋ ਗੁਰੂ ਹੈ, ਇੱਕੋ ਸਮਰੱਥ ਗੁਰਦੇਵ ਹਨ, ਬਾਕੀ ਗੁਰਦੇਵ ਕਹਿੰਦੇ ਨੇ ਸਾਰਾ ਸੰਸਾਰ ਵਾਸ਼ਨਾ ਦੇ ਰੋਗ ਦੇ ਵਿੱਚ ਗ੍ਰਸਤ ਹੈ, ਮਨ ਵਾਸ਼ਨਾ ਦੇ ਵਿੱਚ ਹੈ, ਦੁਖੀ ਕਰ ਰਿਹਾ, ਵਾਸ਼ਨਾ ਮੰਗ ਕਰਦੀ ਹੈ, ਝੋਲੀ ਦੇ ਵਿੱਚ ਮੰਗ ਪੈ ਜਾਂਦੀ ਹੈ, ਪਦਾਰਥ ਵਾਸ਼ਨਾ ਅੱਗੇ ਚਲੀ ਜਾਂਦੀ ਹੈ, ਫਿਰ ਮੰਗ ਕਰਦੀ ਹੈ, ਵਾਸ਼ਨਾ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ। ਬੰਦਾ ਦੁੱਖ ਦੇ ਵਿੱਚ ਚੀਜ਼ਾਂ ਹੱਥ ਦੇ ਵਿੱਚ ਹੁੰਦੀਆਂ ਨੇ, ਦੁੱਖ ਵੱਧਦੇ ਨੇ, ਫਿਰ ਜੋ ਗਿਆਨ ਪ੍ਰਗਟ ਹੁੰਦਾ ਭਰਤਰੀ ਵਰਗੇ ਨੂੰ, ਆਪਣਾ ਮਹਿਲ ਵੀ ਛੱਡ ਦਿੰਦਾ, ਰਾਣੀਆਂ ਵੀ ਛੱਡ ਦਿੰਦਾ, ਘਰ ਵੀ ਛੱਡ ਦਿੰਦਾ, ਕਹਿੰਦਾ ਤੇ ਵਾਸ਼ਨਾ ਨੂੰ ਪੱਠੇ ਪਾਉਣ ਵਾਲੀ ਗੱਲ ਹੈ। ਪਰ ਗੁਰਦੇਵ ਨੇ ਕਿਹਾ ਘਰ ਨਹੀਂ ਛੱਡਣਾ, ਬਾਹਰ ਨਹੀਂ ਛੱਡਣਾ, ਵਾਸ਼ਨਾ ਨੂੰ ਛੱਡ ਦੇ, ਆਪਣੀ ਵਾਸ਼ਨਾ ਨੂੰ ਵੱਢ ਕੇ ਇੱਕ ਪਾਸੇ ਕਰ ਦੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਕਿਵੇਂ ਕਰਨਾ? ਬਾਰ ਬਾਰ ਸ਼ਬਦ ਦੇ ਵਿੱਚ ਧਿਆਨ ਜੋੜ,
ਚੌਪੀ ਜਗ੍ਹਾ ਸ਼ਬਦ ਨੇ ਮਨ ਸਮਝਾਇਓ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਦੋਂ ਸ਼ਬਦ ਦੇ ਨਾਲ ਮਨ ਸਮਝ ਜਾਵੇ, ਭਾਵ ਜੁੜਨ ਲੱਗ ਜਾਵੇ, ਹੌਲੀ ਹੌਲੀ ਗੁਰਦੇਵ ਕਹਿੰਦੇ ਨੇ ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ। ਰੰਗ ਲੱਗਦਾ ਲੱਗਦਾ ਇੱਕ ਦਿਨ ਲੱਗ ਜਾਂਦਾ, ਗੁਰਦੇਵ ਕਹਿੰਦੇ ਨੇ ਭਰਮ ਦੌੜਦਾ ਦੌੜਦਾ ਇੱਕ ਦਿਨ ਦੂਰ ਚਲਾ ਜਾਂਦਾ, ਪਰ ਹੌਲੀ 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 ਇਹ ਜੋ ਅਵਸਥਾ ਹੈ ਬਣਦੀ ਹੈ। ਪਹਿਲਾਂ 5 ਮਿੰਟ 10 ਮਿੰਟ 15 ਮਿੰਟ, ਫਿਰ ਘੰਟਾ 2 ਘੰਟਾ, ਫਿਰ ਐਸਾ ਸਮਾਂ ਆ ਜਾਂਦਾ, ਫਿਰ ਰਸਨਾ ਚੁੱਪ ਹੋ ਜਾਂਦੀ ਹੈ, ਫਿਰ ਮਨ ਹੀ ਬੋਲਣ ਲੱਗ ਜਾਂਦਾ ਵਾਹਿਗੁਰੂ ਵਾਹਿਗੁਰੂ, ਫਿਰ ਆਨੰਦ ਬਣ ਜਾਂਦਾ, ਫਿਰ ਕਿਤੇ ਵੀ ਹੋਈਏ ਫਿਰ ਵਾਸ਼ਨਾ, ਫਿਰ ਰੂਪ ਦੇਖ ਕੇ ਅੰਦਰ ਕਾਮ ਨਹੀਂ ਜਾਗਦਾ, ਧਨ ਦੇਖ ਕੇ ਅੰਦਰ ਲੋਭ ਨਹੀਂ ਜਾਗਦਾ, ਕੁਰਸੀ ਦੇਖ ਕੇ ਅੰਦਰ ਹੰਕਾਰ ਨਹੀਂ ਜਾਗਦਾ, ਬੰਦਾ ਹੱਸ ਪੈਂਦਾ। ਗੁਰਮੁਖ ਹਰ ਗੁਣ ਗਾਵਤ ਹੱਸਿਆ, ਗੁਰਮੁਖ ਤੇ ਹਰੀ ਦੇ ਗੁਣ ਗਾਉਂਦੇ ਹੱਸ ਪੈਂਦਾ। ਮੈਂ ਜਿਹੜੀਆਂ ਕੁਰਸੀਆਂ ਪਿੱਛੇ ਭੱਜ ਰਿਹਾ ਸਾਂ ਉਹ ਤੇ ਆਪਣੀ ਵਾਸ਼ਨਾ ਨੂੰ ਵੀ ਪੱਠੇ ਪਾ ਰਿਹਾ ਸਾਂ, ਜਿਹੜੇ ਧਨ ਪਿੱਛੇ ਭੱਜ ਰਿਹਾ ਸਾਂ ਆਪਣੇ ਲੋਭ ਨੂੰ ਹੀ ਰਜਾ ਰਿਹਾ ਸਾਂ, ਜਿਹੜੇ ਰੂਪ ਪਿੱਛੇ ਭੱਜ ਰਿਹਾ ਸਾਂ ਆਪਣੇ ਕਾਮ ਨੂੰ ਹੀ ਤ੍ਰਿਪਤ ਕਰ ਰਿਹਾ ਸਾਂ, ਤੇ ਇਹ ਸਾਰੀਆਂ ਚੀਜ਼ਾਂ ਵਾਸ਼ਨਾ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਵਾਸ਼ਨਾ ਨੂੰ ਹੀ ਤੇ ਪੱਠੇ ਪਾਣੇ ਨੇ, ਪਰ ਵਾਸ਼ਨਾ ਨੂੰ ਜਿਵੇਂ ਜਿਵੇਂ ਪੱਠੇ ਪੈਣਗੇ ਇਹ ਵੱਧਦੀ ਜਾਏਗੀ ਵੱਧਦੀ ਜਾਏਗੀ। ਗੁਰਦੇਵ ਕਹਿੰਦੇ ਨੇ ਐਸਾ ਨਹੀਂ ਕਰਨਾ, ਪਹਿਲਾਂ ਧਿਆਨ ਜੋੜਨਾ, ਉਸ ਤੋਂ ਬਾਅਦ ਕੀ ਕਰਨਾ, ਫਿਰ ਜਦੋਂ ਮਨ ਸਮਝ ਜਾਵੇ ਭਾਵ ਜੁੜਨ ਲੱਗ ਜਾਵੇ ਗੁਰੂ ਸ਼ਬਦ ਚ,
ਕਾਜਾ ਕਰਨ ਬਾਜ ਸੰਪਾਇਓ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਕਾਜਾ ਕਰ ਲੈਣਾ ਹੈ। ਕਾਜਾ ਦਾ ਅਰਥ ਕੀ ਹੁੰਦਾ? ਜਦੋਂ ਘੋੜੇ ਨੂੰ ਮਸਾਲਾ ਦੇ ਦਿੰਦਾ ਖੁਦਾਵਨ ਹਾਰ, ਉਸ ਨੂੰ ਖਵਾਣ ਵਾਲਾ ਜਦੋਂ ਉਹਦੇ ਮੁਖ ਦੇ ਵਿੱਚ ਮਸਾਲਾ ਪਾ ਦਿੰਦਾ, ਫਿਰ ਘੋੜੇ ਨੂੰ ਅੱਗੋ ਦੀ ਇੱਕ ਦਹਾਨਾ ਪਾ ਕੇ ਤੇ ਪਿਛਲੇ ਪਾਸੇ ਬੰਨ ਦਿੱਤਾ ਜਾਂਦਾ ਥੋੜੇ ਸਮੇਂ ਵਾਸਤੇ। ਕਿਉਂ? ਕਿਉਂਕਿ ਘੋੜੇ ਨੇ ਜਿਹੜਾ ਮਸਾਲਾ ਖਾਧਾ ਉਹ ਪਚ ਜਾਵੇ ਤੇ ਉਹ ਪੱਠਾ ਦਾਣਾ ਨਾ ਖਾਵੇ, ਜਿਹਦੇ ਕਰਕੇ ਉਹਦਾ ਹਾਜ਼ਮਾ ਬਣਿਆ ਰਹੇ ਤੇ ਉਹਦਾ ਰੋਗ ਦੂਰ ਹੋ ਜਾਵੇ। ਗੁਰਦੇਵ ਕਹਿੰਦੇ ਨੇ ਇਹ ਜਿਹੜਾ ਮਨ ਹੈ ਘੋੜਾ ਰੂਪੀ, ਫਿਰ ਇਹਨੂੰ ਕਾਜਾ ਪਾਣਾ। ਕਾਜਾ ਕੀ ਹੈ? ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿਵੇਂ ਘੋੜੇ ਨੂੰ ਪਿਛਾ ਨੂੰ ਬੰਨ ਦੇਣਾ, ਜਪ ਕਰਨ ਤੋਂ ਬਾਅਦ ਵਾਹਿਗੁਰੂ ਮੰਤਰ ਚ ਧਿਆਨ ਜੋੜਨ ਤੋਂ ਬਾਅਦ, ਤੇ ਇਹ ਜੋ ਜਪ ਦਾ ਸਮਾਂ ਵੀ ਗੁਰਦੇਵ ਦੱਸਦੇ ਨੇ, ਇਹ ਜੋ ਧੁਨ ਧਿਆਨ ਦੀ ਸਾਧਨਾ ਕਰਨੀ ਹੈ, ਭਾਵ ਸ਼ਬਦ ਉਚਾਰਨ ਕਰਨਾ, ਧਿਆਨ ਜੋੜਨਾ। ਗੁਰਦੇਵ ਕਹਿੰਦੇ ਨੇ ਹਰ ਤਨ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਇਹ ਜੋ ਹਰੀ ਦਾ ਧਨ ਬੀਜਣਾ ਹੈ, ਇਹ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ 4 ਵਜੇ ਦਾ ਸਮਾਂ ਹੋਵੇ, 3 ਵਜੇ ਦਾ ਸਮਾਂ ਹੋਵੇ, ਉਹ ਸਮਾਂ ਵੀ ਫਿਰ ਸਹਾਇਤਾ ਕਰਦਾ, ਕਿਉਂਕਿ ਸੰਸਾਰ ਦੀ ਵਾਈਬ੍ਰੇਸ਼ਨ ਸ਼ਾਂਤ ਹੋਈ ਹੁੰਦੀ ਹੈ ਰਾਤ ਨੂੰ, ਤੇ ਪੱਬਾਂ ਦੀ ਵਾਈਬ੍ਰੇਸ਼ਨ ਬਣਦੀ ਹੈ, ਦੈਤਾਂ ਦੀ ਵਾਈਬ੍ਰੇਸ਼ਨ ਬਣਦੀ ਹੈ, ਅੰਮ੍ਰਿਤ ਵੇਲੇ ਦੇਵ ਵਾਈਬ੍ਰੇਸ਼ਨ ਬਣਦੀ ਹੈ, ਇੱਕ ਦੇਵ ਵਾਈਬ੍ਰੇਸ਼ਨ ਬਣਦੀ ਹੈ, ਕਿਉਂਕਿ ਉਸ ਸਮੇਂ ਸੂਖਮ ਰੂਹਾਂ ਆਨੰਦ ਦੇ ਵਿੱਚ ਹੁੰਦੀਆਂ ਨੇ, ਉਹ ਫਿਰ ਸਹਾਇਕ ਬਣ ਜਾਂਦੀਆਂ ਨੇ ਜਪ ਦੇ ਵਿੱਚ। ਗੁਰਦੇਵ ਕਹਿੰਦੇ ਨੇ ਫਿਰ ਕਾਜਾ ਕਰਨਾ, ਪਹਿਲਾਂ ਜਪ ਕਰਨ ਤੋਂ ਬਾਅਦ ਕਾਜਾ ਘੋੜੇ ਨੂੰ ਕੀਤਾ ਜਾਂਦਾ, ਫਿਰ ਮਨ ਰੂਪੀ ਘੋੜੇ ਨੂੰ ਕਾਜਾ ਕੀ ਕਰਨਾ, ਇਸ ਨੂੰ ਜਪ ਕਰਨ ਤੋਂ ਬਾਅਦ ਪਰਾਏ ਰੂਪ ਦੀ ਤਰਫ ਨਹੀਂ ਜਾਣ ਦੇਣਾ, ਇਹਨੂੰ ਰੋਕਣਾ ਹੈ ਪਰਾਏ ਰੂਪ ਦੀ ਤਰਫ ਜਾਣ ਤੋਂ, ਪਰਾਏ ਧਨ ਦੀ ਤਰਫ ਨਹੀਂ ਜਾਣ ਦੇਣਾ, ਧਨ ਲੋਭ ਨੂੰ ਜਨਮ ਦੇਗਾ, ਧਨ ਜਿਹੜਾ ਹੈ ਇਹ ਲੋਭ ਦੀ ਉਛਾਲ ਮਰਵਾਉਂਦਾ ਹੈ। ਗੁਰਦੇਵ ਕਹਿੰਦੇ ਨੇ ਫਿਰ ਲੋਭੀ ਨਹੀਂ ਬਣਨਾ, ਮਨ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਪੂਰਨ ਬਖਸ਼ਿਸ਼ ਹੋ ਜਾਂਦੀ ਹੈ। ਗੁਰਦੇਵ ਕਹਿੰਦੇ ਨੇ ਫਿਰ ਕਾਜਾ ਪਾ ਲੈਣਾ ਹੈ।
ਜਨਮ ਮਰਨ ਕੋ ਰੋਗ ਬਿਦਾਰਾ,
ਜਨਮ ਮਰਨ ਦਾ ਸਾਰਾ ਰੋਗ ਜਿਹੜਾ ਮਨ ਨੂੰ ਲੱਗਾ ਹੋਇਆ ਉਹ ਦੂਰ ਹੋ ਜਾਏਗਾ ਜੇ ਇਸ ਤਰ੍ਹਾਂ ਦੀ ਵਿਧੀ ਕੀਤੀ।
ਇਹੋ ਸ਼ਾਂਤ ਕੀ ਤਪ ਜੋ ਸੁਖਾਰਾ,
ਗੁਰਦੇਵ ਕਹਿੰਦੇ ਨੇ ਜੋ ਸ਼ਬਦ ਦੀ ਤਪ ਦੀ ਵਿਧੀ ਹੈ, ਸਾਧ ਕੀ ਵਿਧੀ, ਇਹ ਸਭ ਤੋਂ ਯੋਗ ਹੈ, ਸੁਖ ਦੇਣ ਵਾਲੀ ਹੈ। ਇਹੀ ਵਿਧੀ ਨੂੰ ਗੁਰਦੇਵ ਗੁਰੂ ਨਾਨਕ ਨੇ ਆਪਣੇ ਅਨੁਯਾਈਆਂ ਨੂੰ ਆਪਣੀ ਉਮਤ ਨੂੰ ਇਹੀ ਵਿਧੀ ਦਿੱਤੀ ਹੈ। ਕਿਹੜੀ? ਧੁਨ ਧਿਆਨ ਦੀ ਸਾਧਨਾ, ਵਾਹਿਗੁਰੂ ਸ਼ਬਦ ਬੋਲਿਆ ਜਾਵੇ, ਵਿੱਚ ਧਿਆਨ ਜੋੜਿਆ ਜਾਵੇ। ਜਦੋਂ ਤੱਕ ਧਿਆਨ ਜੁੜੇਗਾ ਨਹੀਂ ਪਰਮਾਤਮਾ ਦਾ ਗਿਆਨ ਆ ਨਹੀਂ ਸਕਦਾ, ਤੇ ਜਿੱਦਣ ਧਿਆਨ ਜੁੜ ਗਿਆ ਗਿਆਨ ਪੁੱਛਣ ਦੀ ਲੋੜ ਹੀ ਨਹੀਂ, ਅੰਦਰੋਂ ਹੀ ਸਾਰੇ ਜਵਾਬ ਮਿਲਣਗੇ। ਜਿਹੜੀ ਚੀਜ਼ ਦੇ ਵਿੱਚ ਧਿਆਨ ਨਹੀਂ ਜੁੜਦਾ ਉਹਦਾ ਗਿਆਨ ਵੀ ਨਹੀਂ ਹੁੰਦਾ। ਅਸੀਂ ਗੱਡੀ ਸਿੱਖਦੇ ਹਾਂ ਬਾਹਰ, ਕਹਿੰਦੇ ਨੇ ਕੰਸੈਂਟ੍ਰੇਸ਼ਨ ਪੂਰੀ ਹੋਣੀ ਚਾਹੀਦੀ ਹੈ, ਉਦੋਂ ਤੱਕ ਗੱਡੀ ਦਾ ਗਿਆਨ ਨਹੀਂ ਆ ਸਕਦਾ। ਧਿਆਨ ਪੂਰਾ ਗੀਅਰ ਦੇ ਉੱਤੇ, ਕਲੱਚ ਦੇ ਉੱਤੇ, ਹੈਂਡਲ ਦੇ ਉੱਤੇ ਰੱਖਣਾ ਪਏਗਾ। ਤੇ ਜਿੱਦਣ ਗਿਆਨ ਆ ਗਿਆ ਫਿਰ ਭਾਵੇਂ ਕਿਵੇਂ ਮਰਜ਼ੀ ਗੱਡੀ ਚਲਾਉਂਦੇ ਫਿਰੀਏ, ਪਰ ਪ੍ਰਾਥਮਿਕ ਚਰਨਾਂ ਦੇ ਵਿੱਚ ਤੇ ਧਿਆਨ ਜੋੜਨਾ ਹੀ ਪਏਗਾ। ਗੁਰਦੇਵ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਧਿਆਨ ਦੀ ਸਾਧਨਾ ਕਰਨੀ ਪਏਗੀ, ਵਾਹਿਗੁਰੂ ਬੋਲਣਾ ਪਏਗਾ, ਵਿੱਚ ਮਨ ਨੂੰ ਜੋੜਨਾ ਪਏਗਾ। ਗੁਰਦੇਵ ਕਹਿੰਦੇ ਫਿਰ ਜਨਮ ਮਰਨ ਦਾ ਰੋਗ ਚਲਾ ਜਾਂਦਾ ਹੈ।
ਸੁਣ ਕੇ ਸ੍ਰੀ ਨਾਨਕ ਕੀ ਬਚਨਾ,
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਦੇ ਪਾਵਨ ਪਵਿੱਤਰ ਬਚਨ ਸੁਣ ਕੇ
ਕਿਨੋ ਕਿਨੋ ਮਨ ਖਚਨਾ,
ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਸ਼ਬਦ ਦੇ ਵਿੱਚ ਜੋੜ ਦਿੱਤਾ,
ਜੈਸਾ ਸੰਗਤ ਸੁਣੇ ਸਦਾਵੈ,
ਜਿੱਥੇ ਵੀ ਸੰਗਤ ਸੁਣਦੇ ਸਨ ਦੌੜ ਕੇ ਚਲੇ ਜਾਂਦੇ ਸਨ, ਮਨ ਦੇ ਵਿੱਚ ਕੋਈ ਖਿਆਲ ਨਹੀਂ ਰਹਿ ਗਿਆ, ਇੱਕੋ ਹੀ ਖਿਆਲ ਰਹਿ ਗਿਆ ਕਿ ਮਨ ਦੀ ਵਾਸ਼ਨਾ ਦੂਰ ਕਰਨੀ ਹੈ।
ਸੇਵਾ ਕਰੇ ਸ਼ਬਦ ਮੁਖ ਗਾਵੇ,
ਸੇਵਾ ਕਰਦੇ ਸਨ ਹੱਥਾਂ ਦੇ ਨਾਲ ਤੇ ਰਸਨਾ ਦੇ ਨਾਲ, ਵਾਹਿਗੁਰੂ ਵਾਹਿਗੁਰੂ ਬੋਲਦੇ ਸਨ ਤੇ ਮਨ ਨੂੰ ਉਹਦੇ ਵਿੱਚ ਬਿਜ਼ੀ ਕਰਕੇ ਖਚਤ ਕਰਕੇ ਰੱਖਦੇ ਸਨ।
ਇਸ ਵਿਦਕੀਨ ਸ਼ਬਦ ਅਭਿਆਸ,
ਇਸ ਤਰ੍ਹਾਂ ਇਹਨੂੰ ਕਿਹਾ ਜਾਂਦਾ ਸ਼ਬਦ ਦਾ ਅਭਿਆਸ। ਜਿਹੜੇ ਅਭਿਆਸੀ ਪੁਰਖ ਨੇ ਉਹ ਇਸ ਸ਼ਬਦ ਦੀ ਵਿਧੀ ਦੇ ਨਾਲ ਅਭਿਆਸ ਕਰਦੇ ਨੇ। ਨਾਮ ਅਭਿਆਸ ਭਾਵ ਉਚਾਰਨ ਕਰਨਾ, ਰਸਨਾ ਨਾਲ ਵਿੱਚ ਸੁਣਨਾ, ਧਿਆਨ ਜੋੜਨਾ। ਫਿਰ ਉਹਨਾਂ ਗੁਰਸਿੱਖਾਂ ਨੇ ਸਦਾ ਸ਼ਬਦ ਦੀ ਧੁਨੀ ਦਾ ਅਭਿਆਸ ਕੀਤਾ।
ਨਿਜ ਸਰੂਪ ਪਾ ਗਿਆਨ ਪ੍ਰਕਾਸ਼,
ਫਿਰ ਉਹ ਆਪਣੇ ਸਰੂਪ ਦਾ ਗਿਆਨ ਪਾ ਗਏ, ਭਾਵ ਮਨ ਸਰੀਰ ਤੋਂ ਪਾਰ ਲੰਘੇ, ਮਨ ਤੱਕ ਗਏ। ਮਨ ਜਦੋਂ ਜਪ ਕੀਤਾ ਫਿਰ ਮਨ ਦੀ ਵਾਸ਼ਨਾ ਤੋਂ ਅੱਗੇ ਚਲੇ ਗਏ, ਜਦੋਂ ਮਨ ਤੋਂ ਅੱਗੇ ਗਏ ਤੇ ਫਿਰ ਕੀ ਦੇਖਿਆ, ਆਤਮਾ ਸੀ। ਆਤਮਾ ਦਾ ਅਰਥ ਹੁੰਦਾ ਆਤਮ, ਜਿੱਥੇ ਹਨੇਰਾ ਨਹੀਂ ਪ੍ਰਕਾਸ਼ ਹੈ ਉੱਥੇ ਪ੍ਰਕਾਸ਼ ਹੋ ਗਿਆ।
ਜੁਦ ਪਰਿਵਾਰ ਤਰੇ ਸੰਸਾਰ,
ਫਿਰ ਉਹ ਆਪਣੇ ਪਰਿਵਾਰ ਦੇ ਨਾਲ, ਸਾਰੇ ਪਰਿਵਾਰ ਦੇ ਨਾਲ ਤਰ ਜਾਂਦਾ ਹੈ। ਕੌਣ? ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਧਿਆਨ ਜੋੜਦਾ, ਜਪ ਕਰਦਾ ਹੈ।
ਗੁਰ ਉਪਦੇਸ਼ ਜੂ ਦਿੜ ਉਰ ਧਾਰ,
ਜਿਸਨੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਵਿੱਚ ਧਾਰ ਕੇ, ਸੁਣ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਗੁਰੂ ਦਾ ਉਪਦੇਸ਼ ਸੁਣ ਕੇ ਤੇ ਮਨ ਚ ਵਸਾਣਾ। ਗੁਰੂ ਦਾ ਉਪਦੇਸ਼ ਕੀ ਹੈ? 1430 ਅੰਗਾਂ ਦੇ ਵਿੱਚ ਗੁਰਦੇਵ ਤਾਂ ਇੱਕੋ ਹੀ ਗੱਲ ਕਰਦੇ ਨੇ, ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇੱਕ ਜਪ ਹੈ ਨਾਮ ਦਾ, ਉਹ ਉਪਦੇਸ਼ ਇਹਨੂੰ ਮਨ ਚ ਹੁਣ ਵਸਾਈਏ, ਲੇਕਿਨ ਮਨ ਇਹਦੇ ਚ ਨਹੀਂ ਲੱਗਦਾ। ਲੱਗ ਜਾਵੇ ਜਨਮ ਮਰਨ ਦਾ ਰੋਗ ਮਿੱਟ ਜਾਂਦਾ ਹੈ, ਚਲਾ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਜਿਨ੍ਹਾਂ ਦਾ ਹਿਰਦਾ ਲੱਗ ਗਿਆ ਉਹ ਦ੍ਰਿੜ, ਜਿਨ੍ਹਾਂ ਨੇ ਉਪਦੇਸ਼ ਨੂੰ ਹਿਰਦੇ ਚ ਵਸਾਇਆ ਉਹਨਾਂ ਦੀ ਵਾਸ਼ਨਾ ਚਲੀ ਗਈ, ਪਰਿਵਾਰ ਸਮੇਤ ਤਰ ਗਏ। ਇਹ ਅੱਜ ਦਾ ਗੁਰਦੇਵ ਪਾਤਸ਼ਾਹ ਜੀ ਦਾ ਉਪਦੇਸ਼ ਪ੍ਰਿਥੀ ਮਲ ਨੂੰ, ਸਹਿਗਲ ਨੂੰ ਤੇ ਰਾਮਾ ਟਿੱਡੀ ਨੂੰ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਸਾਡਾ ਵੀ ਧਿਆਨ ਮਨ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਸਕੇ। ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।